ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰ ਹੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰ ਹੈ, ਨਾ ਸਤ ਦੁਖੀਆ ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰ ਹੈ, ਨਾ ਸਤ ਮੂੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰ ਹੈ, ਨਾ ਸਤ ਰੁੱਖੀ ਬਿਰਖੀ ਪੱਥਰ, ਆਪਤ ਛਾਵੈ ਹੈ ਦੁੱਖ ਸਹੈ, ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰਹੈ, ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸਨੋ ਦੇ ਤਿਸ ਆਏ ਮਿਲੈ, ਨਾਨਕ ਤਾ ਕਉ ਮਿਲੈ ਵਡਾਈ, ਜਿਸ ਕਟ ਭੀਤਰ ਸਬਦ ਰਵੈ, ਸਭ ਕਟ ਮੇਰੇ ਹੋ ਸਭਨਾ ਅੰਦਰ, ਜਿਸ ਖੁਆਈ ਤਿਸ ਕੌਣ ਕਹੈ, ਜਿਸ ਦਿਖਾਲਾ ਵਾਟੜੀ ਤਿਸ ਭੁਲਾਵੈ ਕੌਣ, ਜਿਸ ਭੁਲਾਈ ਪੰਧ ਸਿਰ ਤਿਸ ਦਿਖਾਵੈ ਕੌਣ, ਜਿਸ ਦਿਖਾਲਾ ਵਾਟੜੀ ਤਿਸ ਭੁਲਾਵੈ ਕੌਣ, ਜਿਸ ਭੁਲਾਈ ਪੰਧ ਸਿਰ ਤਿਸ ਦਿਖਾਵੈ ਕੌਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਵਿੱਤਰ ਹਿਰਦਿਆਂ ਦੀ ਜਾਗਦੀ ਜੋਤ, ਗੁਰਤਾ ਗੱਦੀ ਤੇ ਸੁਭਾਈ ਮਾਨ, ਲੋਕ ਪਰਲੋਕ ਕੇ ਸਹਾਇਕ ਦੀਨਾ ਬੰਧੂ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦੇ ਅੰਦਰ ਜੁੜ ਬੈਠੇ ਸਤ ਸੰਗੀ ਜਨੋ, ਵਡਭਾਗੇ ਹੋ ਜੋ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਇਸ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼ਰਧਾ ਭਾਵਨਾ ਦੇ ਨਾਲ ਨਤਮਸਤਕ ਹੋ ਕਰ, ਜਿੱਥੇ ਆਪੋ ਆਪਣੇ ਹਿਰਦੇ ਦੀ ਵੇਦਨ ਅਰਦਾਸ ਰੂਪ ਵਿੱਚ ਗੁਰੂ ਚਰਨਾਂ ਦੇ ਵਿੱਚ ਵਿਅਕਤ ਕਰਦੇ ਹੋ, ਉੱਥੇ ਜੋ ਪਾਵਨ ਬਖਸ਼ਿਸ਼ ਗੁਰਦੇਵ ਪਾਤਸ਼ਾਹ ਜੀ ਦੇ ਸੋਹਣੇ ਦਰਬਾਰ ਦੇ ਅੰਦਰ ਸਤਿਗੁਰੂ ਜੀ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਕਰਦੇ ਹਨ, ਉਹਨਾਂ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰ ਆਪਣੇ ਹਿਰਦੇ ਨੂੰ ਪੜਚੋਲਣ ਦਾ ਯਤਨ ਕਰਦੇ ਹੋ, ਕਿਉਂਕਿ ਜਦੋਂ ਸਤਿਗੁਰੂ ਜੀ ਨਾਲ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੁੰਦੇ ਨੇ ਤੇ ਫਿਰ ਤਰੁੱਠ ਕੇ ਸਾਡੀ ਝੋਲੀ ਦੇ ਵਿੱਚ ਹੁਕਮ ਦੀ ਦਾਤ ਪਾਉਂਦੇ ਨੇ, ਜਿਹਨੂੰ ਅਸੀਂ ਸ੍ਰੀ ਮੁੱਖ ਵਾਕ ਸਾਹਿਬ ਵੀ ਆਖ ਦਿੰਦੇ ਹਾਂ, ਹੁਕਮਨਾਮਾ ਵੀ ਕਹਿ ਦਿੰਦੇ ਹਾਂ, ਤੇ ਫਿਰ ਉਹ ਜਿਹੜੀ ਦਾਤ ਹੈ ਨਾ ਐਸ ਸਮੇਂ ਇਸ ਮੰਜੀ ਸਾਹਿਬ ਦੀਵਾਨ ਹਾਲ ਦੇ ਅੰਦਰ ਆਪਾਂ ਉਹਨਾਂ ਪਾਵਨ ਬਚਨਾਂ ਨੂੰ ਗੁਰੂ ਤਰਸ ਸਦਕਾ ਵਿਚਾਰਦੇ ਹਾਂ। ਸਦ ਸੰਗਤ, ਅੱਜ ਦੇ ਜਿਹੜੇ ਪਵਿੱਤਰ ਬਚਨ ਨੇ ਨਾ, ਇਹ ਰਾਮਕਲੀ ਕੀ ਵਾਰ ਦੇ ਅੰਦਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀਆਂ ਦੇ ਉਚਾਰਨ ਕੀਤੇ ਹੋਏ ਨੇ ਤੇ ਬੜਾ ਤਰਸ ਗੁਰਦੇਵ ਪਾਤਸ਼ਾਹ ਜੀ ਨੇ ਅੱਜ ਦੇ ਪਵਿੱਤਰ ਬਚਨਾਂ ਦੇ ਵਿੱਚ ਸਾਡੇ ਤੇ ਕਰਦਿਆਂ ਸਾਨੂੰ ਸਮਝਾਉਣਾ ਕੀਤਾ ਹੈ ਵੀ ਜੇ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ ਨਾ ਵੀ ਆਪਣੇ ਜ਼ੋਰ ਆਪਣੀ ਤਾਕਤ ਨਾਲ ਨਹੀਂ, ਉਹ ਤਾਂ ਤਰੁੱਠ ਕੇ ਦਾਤ ਦੇਵੇ ਤਾਂ ਮਿਲਦਾ, ਹਰ ਕਿਸੇ ਨੂੰ ਨਹੀਂ ਮਿਲਦਾ। ਹਰ ਕਿਸੇ ਨੂੰ ਇਹ ਦਾਤ ਦੀ ਪ੍ਰਾਪਤੀ ਨਹੀਂ ਹੁੰਦੀ। ਜੇ ਕੋਈ ਆਖੇ ਵੀ ਮੈਂ ਬਹੁਤ ਦੁਖੀ ਹਾਂ, ਮੈਨੂੰ ਪਰਮੇਸ਼ਰ ਮਿਲ ਪਏ, ਨਹੀਂ ਸਾਧ ਸੰਗਤ। ਕੋਈ ਸੁਖੀ ਆਖੇ ਮੈਨੂੰ ਮਿਲ ਪਏ, ਨਹੀਂ। ਕੋਈ ਆਖਦਾ ਵੀ ਮੈਂ ਭਰਮਦਾ ਰਹਿਣਾ, ਚੱਲਦਾ ਹੀ ਰਹਿਣਾ, ਸਫ਼ਰ ਹੀ ਕਰੀ ਜਾ ਰਿਹਾ। ਮਹਾਰਾਜ ਕਹਿੰਦੇ ਵੀ ਇੱਦਾਂ ਨਹੀਂ, ਇਹ ਤਾਂ ਦਾਤ ਉਹਦੀ ਝੋਲੀ ਵਿੱਚ ਪੈਂਦੀ ਹੈ ਜਿਹਦੇ ਉੱਤੇ ਪਰਮੇਸ਼ਰ ਤਰੁੱਠ ਕੇ ਕਿਰਪਾ ਕਰਦੇ ਹੈ। ਇਹ ਬਖਸ਼ਿਸ਼ਾਂ ਨੇ ਜੀ ਉਹਦੇ ਘਰ ਦੀਆਂ। ਜਦੋਂ ਉਹ ਤਰੁੱਠਦਾ ਨਾ, ਉਹ ਦਾਤ ਜਦੋਂ ਦੇਣ 'ਤੇ ਆਉਂਦਾ ਹੈ, ਫਿਰ ਉਹਦੀਆਂ ਦਾਤਾਂ ਕਿਹੋ ਜਿਹੀਆਂ ਹੁੰਦੀਆਂ ਨੇ? ਆਮ ਕਰਕੇ ਨਾ, ਜਦੋਂ ਆਪਾਂ ਕਿਸੇ 'ਤੇ ਬਹੁਤ ਪ੍ਰਸੰਨ ਹੋ ਜਾਈਏ, ਆਪਾਂ ਉਹਨੂੰ ਮਾਇਆ ਦਿੰਦੇ ਹਾਂ। ਕਿਸੇ 'ਤੇ ਬਹੁਤਾ ਪ੍ਰਸੰਨ ਹੋ ਜਾਈਏ, ਅਸੀਂ ਵਸਤਰ ਲੈ ਕੇ ਦੇ ਦਿੰਦੇ ਹਾਂ, ਆਪਣੀ ਜ਼ਮੀਨ ਦੇ ਦਿੰਦੇ ਹਾਂ, ਕੋਈ ਜ਼ਮੀਨ ਵਿੱਚੋਂ ਟੁਕੜਾ ਦੇ ਦਿੰਦੇ ਹਾਂ। ਇੱਦਾਂ ਹੀ ਹੁੰਦਾ ਨਾ ਜੀ ਸੰਸਾਰ ਦੇ ਵਿੱਚ। ਪਰ ਪਰਮੇਸ਼ਰ ਦੇ ਨਾ, ਵਾਹਿਗੁਰੂ ਜੀਆਂ ਦੇ ਜਿਹੜੇ ਕੌਤਕ ਨੇ ਨਾ, ਉਹ ਅਪਰੰਪਾਰ ਨੇ। ਜਦੋਂ ਉਹ ਕਿਸੇ 'ਤੇ ਤਰੁੱਠ ਪੈਂਦੇ ਨੇ ਕਿਸੇ ਨੂੰ, ਫਿਰ ਉਹ ਆਪਣੇ ਘਰੋਂ ਬਖਸ਼ਿਸ਼ ਕੋਈ ਦਾਤ ਕਰਨ ਲੱਗਦੇ ਨੇ, ਉਹ ਬਖਸ਼ਿਸ਼ ਕੀ ਦਿੰਦੇ ਨੇ ਵੀ ਜੇ ਕਿਸੇ 'ਤੇ ਪ੍ਰਸੰਨ ਹੋ ਗਏ, ਉਹਨੂੰ ਸੰਗਤ ਵਿੱਚ ਜੁੜਨ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਜੇ ਕਿਸੇ 'ਤੇ ਹੋਰ ਬਹੁਤਾ ਪ੍ਰਸੰਨ ਹੋ ਗਏ, ਉਹਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ ਦਿੱਤੀ। ਹੋਰ ਪ੍ਰਸੰਨ ਹੋ ਗਏ, ਸਬਰ ਸੰਤੋਖ ਬਖਸ਼ਿਸ਼ ਕਰ ਦਿੱਤਾ, ਜੀਵਨ ਸਵਾਰ ਦਿੱਤਾ, ਸਤ ਸੰਤੋਖ ਦਿਆ, ਧਰਮ ਧੀਰਜ ਦੀਆਂ ਦਾਤਾਂ ਦੇ ਦਿੱਤੀਆਂ। ਇਹ ਬਖਸ਼ਿਸ਼ਾਂ ਨੇ ਨਾ ਜੀ ਉਹਦੇ ਘਰ ਦੀਆਂ। ਜਦੋਂ ਉਹ ਤਰੁੱਠਦਾ, ਫਿਰ ਉਹ ਤਰੁੱਠ ਕੇ ਬਖਸ਼ਿਸ਼ਾਂ ਰੂਪੀ ਜਦੋਂ ਕਿਵਾੜ ਖੋਲ੍ਹਦਾ, ਉਸ ਕਿਵਾੜ ਦੇ ਖੁੱਲਣ ਤੋਂ ਬਾਅਦ ਫਿਰ ਜਿਹੜੀਆਂ ਦਾਤਾਂ ਝੋਲੀ ਵਿੱਚ ਪੈਂਦੀਆਂ ਨੇ ਨਾ, ਉਹ ਦਾਤਾਂ ਇਹੋ ਜਿਹੀਆਂ ਹੁੰਦੀਆਂ ਨੇ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਹਦੀ ਝੋਲੀ ਵਿੱਚ ਉਹ ਦਾਤ ਪੈਂਦੀ ਹੈ ਨਾ, ਬਸ ਉਸੇ ਹਿਰਦੇ ਨੂੰ ਪਤਾ ਹੈ ਵੀ ਉਹ ਕਿੰਨੀ ਕੁ ਕੀਮਤੀ ਦਾਤ ਹੈ। ਅੱਜ ਸਤਿਗੁਰੂ ਨੇ ਤਰੁੱਠ ਕੇ ਸਾਡੀ ਝੋਲੀ ਵਿੱਚ ਦਾਤ ਪਾਈ ਹੈ। ਇਹਨਾਂ ਪਵਿੱਤਰ ਬਚਨਾਂ ਦੇ ਅੰਦਰ ਜੋ ਅੱਜ ਆਪਾਂ ਨੇ ਵਾਚਣੇ ਹਨ, ਇਹ ਰਾਮਕਲੀ ਕੀ ਵਾਰ ਦੀ 12ਵੀਂ ਪੌੜੀ ਹੈ ਤੇ ਇਸ 12ਵੀਂ ਪੌੜੀ ਦੇ ਨਾਲ ਜਿਹੜੇ ਸਲੋਕ ਨੇ ਉਹ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ 7 ਸਲੋਕ ਨੇ ਤੇ ਸਤਿਗੁਰੂ ਜੀ ਦੇ ਨਾ ਸਿੱਧਾਂ ਦੇ ਨਾਲ ਕੁਝ ਬਚਨ ਬਲਾਸ ਹੋਏ, ਸਿੱਧ ਬੈਠੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸਾਹਮਣੇ ਹੱਥ ਜੋੜੇ ਨੇ, ਕਿਉਂਕਿ ਉਹ ਸਿੱਧ ਜਿਹੜੇ ਕਹਿੰਦੇ ਸਨ ਵੀ ਮੇਰੀ ਬਹੁਤ ਲਵੇਰੀ ਉਮਰ ਹੈ, ਕੋਈ ਕਹਿੰਦਾ ਸੀ 300 ਸਾਲ, ਕੋਈ ਕਹਿੰਦਾ ਸੀ 400 ਸਾਲ, ਜਿਹੜੇ ਕਹਿੰਦੇ ਸਨ ਸਾਡੀ ਤਪੱਸਿਆ ਬੜੀ ਹੈ, ਪਰ ਜਦੋਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਸਨਮੁਖ ਜੁੜੇ, ਫਿਰ ਹੱਥ ਜੋੜ ਕੇ ਉਹਨਾਂ ਆਖ ਦਿੱਤਾ ਸੀ ਵੀ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਸਿੱਧ ਬੋਲਣ, ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਸਿੱਧ ਫਿਰ ਆਪਣੇ ਮਨ ਦੇ ਨਾ ਜਿਹੜੇ ਫੁਰਨੇ ਨੇ, ਸਵਾਲ ਨੇ, ਸਤਿਗੁਰੂ ਜੀ ਦੇ ਹਜ਼ੂਰ ਕਰ ਰਹੇ ਨੇ। ਮਹਾਰਾਜ ਜਵਾਬ ਦਿੰਦੇ ਨੇ, ਆਓ ਸੁਰਤ ਦਾ ਟਿਕਾ ਬਣਾਈਏ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਟਿਕਾ, रसना करिए पवित्र, प्रेम सहित उच्चारण करिए सतनाम श्री वाहे गुरु साहिब जी।
सतनाम श्री वाहे गुरु साहिब जी। श्लोक महला पहला। ना सत दुखिया ना सत सुखिया, ना सत पानी जंत फिर है।
सतगुरु गुरु नानक साहिब जी नू सिद्ध पुछदे ने, कहिंदे जी ए दसो भी परमेसर वाहिगुरु जी जेड़े सत ने, जेड़े कदी नास नहीं हुंदे, भी उन्हां दी प्राप्ति दुखी रहन करके हुंदी है जां सुखी रहन करके हुंदी है, किवें मिलदा परमेसर? ते सतगुरु कहिंदे भी जे कोई आखे ना भी मैं बहुत दुखी हां, ना सत दुखी आ, कहिंदे दुखी इंसान रहिंदा होवे, अपने शरीर दी बीमारी करके दुखी रहिंदा होवे, जां माया वाले पासे तो घाटा होवे, माया कोल ना होवे, उस करके दुखी होवे, कई परिवार करके दुखी हुंदे ने, बच्चियां करके दुखी हुंदे आ ना। कहिंदे भी हुण इंसान आखे भी मैं तां सब तो वध दुखी आ, मैनू परमेसर मिल जाए। महाराज कहिंदे नहीं, इदां नहीं मिलदा। कहिंदे भी इदां नहीं, ते कोई इंसान आखे भी मेरे कोल सुख ही सुख ने, मेरे कोल सुख बहुत ने, संसार दे विच धन भी मेरे कोल है, रहण लई वड्डी कोठी भी मेरे कोल है, मेरे कोल धियां पुत्रां दा सुख भी है। कहिंदे भी ये सुखां करके मैनू जिहड़ा परमेसर दी प्राप्ति हो जाए। महाराज कहिंदे इदां भी परमेसर नहीं मिलदा। ना सत दुखिया ना सत सुखिया, ना सत पाणी जंत फिरै। कहिंदे जिवें ना पानी दे विच जीव जंत मछलियां इतादिक भ्रमदियां रहिंदियां ने, कदी सजे कदी खबे कदी उपर कदी थले। कहिंदे भी कोई आखे भी मैं इदां संसार दे विच भ्रमण करदा रवां, इदां मैनूं परमेसर मिल जाए। गुरु नानक साहिब महाराज सिद्धां नूं कहिंदे भी इदां भी परमेसर नहीं जे मिलदा, इदां भी परमेसर दी प्राप्ति नहीं हुंदी।
ना सत मूंड मुंडाई केसी, ना सत पढ़िया देस फिर है।
कहिंदे भी जे कोई आखे भी मैं अपना मूंड मुंडाई केसी, अपने केसां नूं कटा दिया, बिलकुल ऐन सफा चट कर दिया, शरीर ते बाल ही कोई ना रहण दिया, कहिंदे भी शायद इदां परमेसर मिल जाए। क्योंकि बोधियां दे विच इक फिरका भी है जी, ओह सवा ला ला के ना सिर दा एक एक बाल पुटदे ने, उन्हां दा मनना मनौतां ने वखो वखरियां, हर किसी का आपो अपना मनना। महाराज कहिंदे भी इस तरीके दे नाल मूंड मुंडाई केसी, भी सिर दे सारे बाल कटा देण दे नाल भी परमेसर की प्राप्ति नहीं जे हुंदी। ना सत पढ़िया देस फिरै। ते जे कोई आखे भी मैं बहुत पढ़ाई कीती होई है, मेरे वर्गा विद्वान कोई नहीं, मेरे वर्गा पढ़िया लिखिया कोई नहीं, कहिंदे भी इदां भी परमेसर की प्राप्ति नहीं। कोई आखे भी मैं पढ़ाई लिखाई करके देशां दा भ्रमण करना, विचार चर्चा करनी है, जा जा के लोकां दे कोल, इदां मैनू परमेसर मिल जाएगा। कहिंदे इदां भ्रमण करन दे नाल भी परमेसर दी प्राप्ति नहीं हुंदी।
ना सत रुखी बिरखी पत्थर, आपत शावै है दुख सहै।
कहिंदे भी जिवें ना इस धरातल दे उते ना सत रुखी बिरखी पत्थर, हुण इत्थे रुखां दा जिक्र भी कीता बिरखां दा भी कीता, जदकि दोनां दे अर्थ इक्को ही बणदे ने। रुख भी आपां बिरख नूं कहिंदे आ ते बिरख नूं ही रुख कहिंदे आ, पर इहदे विच अंतर पता की है जी? जिहड़े रुख ने उह बण दे विच जंगल दे विच हुंदे ने, ते जिहड़े बिरख हुंदे ने ना उह हुंदे ने बागां दे विच फलां वाले, उहनां नूं बिरख आखिया जांदा है। ते सतगुरु जी कहिंदे भी कोई आखे भी मैं रुखां दे थले बैठ करके भी अज एक रुख थले कलू दूजे रुख थले, भी अज दा दुपहरा इत्थे कटिया कलू सवेरे दूजे रुख थले जाना, कहिंदे भी इदां शायद परमेसर मिल जाए। महाराज कहिंदे इदां भी सत दी प्राप्ति नहीं हुंदी। ते कोई आखे भी पत्थरां दे उत्ते भी उच्चियां उच्चियां पर्वतां ने जिहड़ियां पहाड़ियां ने उहनां ते जा करके बैठना करां, कहिंदे उदां भी नहीं। ते कोई आखे भी जिवें पत्थरां नूं शिंगारिया जांदा तराशिया जांदा, जिवें बाणी विच भी जिक्र आउंदा है ना बई ਪੱਥਰ ਨੂੰ ਮੂਰਤੀ ਦੇ ਰੂਪ ਦੇ ਵਿੱਚ ਘੜਿਆ ਜਾਣਾ, ਤੇ ਕਹਿੰਦੇ ਵੀ ਕੋਈ ਆਖੇ ਵੀ ਉਸ ਤਰੀਕੇ ਦੇ ਨਾਲ ਵੀ ਜਿਵੇਂ ਪਹਾੜੀਆਂ ਦੇ ਉੱਤੇ ਅੱਤ ਦੀ ਸਰਦੀ ਅੱਤ ਦੀ ਗਰਮੀ ਉਹਨਾਂ ਨੇ ਸਹਾਰਨੀ ਕੀਤੀ, ਵੀ ਇਸ ਤਰੀਕੇ ਦੇ ਨਾਲ ਤਪ ਸਾਧਾ, ਇਸ ਤਰੀਕੇ ਦੇ ਨਾਲ ਦੁੱਖ ਸਹਾਰਨੇ ਕਰਾਂ, ਗਰਮੀ ਵੀ ਸਹਾਰਾਂ ਸਰਦੀ ਵੀ ਸਹਾਰਨੀ ਕਰਾਂ। ਕਹਿੰਦੇ ਵੀ ਇੱਦਾਂ ਪਰਮੇਸ਼ਰ ਪ੍ਰਸੰਨ ਹੋ ਜਾਏ, ਮੈਨੂੰ ਮਿਲ ਜਾਏ। ਕਹਿੰਦੇ ਇੱਦਾਂ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ।
ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਹ ਚਰਹੈ।
ਕਹਿੰਦੇ ਵੀ ਹਾਥੀਆਂ ਨੂੰ ਜਿਵੇਂ ਸੰਗਲਾਂ ਦੇ ਵਿੱਚ ਬੰਨ ਕੇ ਰੱਖਿਆ ਜਾਂਦਾ, ਏਦਾਂ ਆਪਣੇ ਆਪ ਨੂੰ ਬੰਨ ਕੇ ਰੱਖਣਾ ਵੀ ਸ਼ਾਇਦ ਏਦਾਂ ਸੱਤ ਦੀ ਪ੍ਰਾਪਤੀ ਹੋ ਜਾਏ, ਏਦਾਂ ਵੀ ਸੱਤ ਦੀ ਪ੍ਰਾਪਤੀ ਨਹੀਂ। ਜਿਵੇਂ ਗਾਈਆਂ ਨੇ ਘਾਹ ਚਰਦੀਆਂ ਨੇ, ਕਹਿੰਦੇ ਇਸ ਤਰ੍ਹਾਂ ਕੰਧ ਮੂਲ ਖਾ ਕਰਕੇ ਗੁਜ਼ਾਰਾ ਕਰਨਾ, ਏਦਾਂ ਆਪਣੇ ਆਪ ਨੂੰ ਸੰਜਪਤਾ ਦੇ ਵਿੱਚ ਢਾਲ ਲੈਣਾ, ਬਿਲਕੁਲ ਕੰਧ ਮੂਲ ਖਾ ਕੇ ਘਾਹ ਫੁਸ ਖਾ ਕੇ ਗੁਜ਼ਾਰਾ ਕਰਨਾ ਵੀ ਸ਼ਾਇਦ ਪਰਮੇਸ਼ਰ ਮਿਲ ਜਾਏ, ਏਦਾਂ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ।
ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸ ਨੂੰ ਦੇ ਤਿਸ ਆਏ ਮਿਲੈ।
ਜਿਸ ਹੱਥ ਸਿੱਧ ਦੇਵੈ ਜੇ ਸੋਈ, ਵੇਖੋ ਕਿੰਨੇ ਪਿਆਰੇ ਬਚਨ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨੂੰ ਆਖੇ, ਸਿੱਧ ਹੱਥ ਜੋੜ ਕੇ ਬੈਠੇ ਨੇ, ਕਹਿੰਦੇ ਗੁਰੂ ਨਾਨਕ ਸਾਹਿਬ ਕਰੋ ਖਾਂ ਕਿਰਪਾ, ਦੱਸੋ ਵੀ ਏਦਾਂ ਪਰਮੇਸ਼ਰ ਮਿਲ ਜਾਏਗਾ, ਵੀ ਦੁਖੀ ਰਹਿਣ ਦੇ ਨਾਲ, ਸੁਖੀ ਰਹਿਣ ਦੇ ਨਾਲ, ਜਲ ਧਾਰਾ ਕਰਨ ਦੇ ਨਾਲ, ਜਾਂ ਆਪਣੇ ਕੇਸ ਦੇ ਕੇਸ ਨੇ ਜੋ ਸਾਰੇ ਕਟਾ ਦੇਣ ਨਾਲ ਪਰਮੇਸ਼ਰ ਦੀ ਪ੍ਰਾਪਤੀ, ਦੇਸਾਂ ਦਾ ਭ੍ਰਮਣ ਕਰਨ ਨਾਲ ਪਰਮੇਸ਼ਰ ਦੀ ਪ੍ਰਾਪਤੀ, ਜਾਂ ਰੁੱਖਾਂ ਦੇ ਵਾਂਗੂ ਇੱਕ ਸਥਾਨ ਦੇ ਉੱਤੇ ਸਥਿਰ ਹੋਇਆਂ, ਜਾਂ ਰੁੱਖਾਂ ਦੇ ਥੱਲੇ ਰਹਿਆਂ, ਜਾਂ ਪਹਾੜੀਆਂ ਤੇ ਰਹਿਆਂ, ਪਰਮੇਸ਼ਰ ਦੀ ਪ੍ਰਾਪਤੀ ਗੁਰੂ ਨਾਨਕ ਸਾਹਿਬ ਨੇ ਬਚਨ ਆਖੇ, ਕਹਿੰਦੇ ਏਦਾਂ ਨਹੀਂ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਕਹਿੰਦੇ ਜਿਹਦੇ ਹੱਥ ਦੇ ਵਿੱਚ ਨਾ, ਪਰਮੇਸ਼ਰ ਦੇ ਹੱਥ ਦੇ ਵਿੱਚ ਦਾਤ ਹੈ, ਤੇ ਜਿਹਦੇ ਉੱਤੇ ਉਹ ਤਰੁੱਠਦਾ ਨਾ, ਜਿਹਦੇ ਉੱਤੇ ਉਹਨੇ ਕਿਰਪਾ ਕੀਤੀ, ਜਿਹਨੂੰ ਦੇਣੀ ਕੀਤੀ, ਜਿਸ ਨੂੰ ਦੇ ਤਿਸ ਆਏ ਮਿਲੇ, ਫਿਰ ਜਿਸ ਨੂੰ ਉਹਨੇ ਦਾਤ ਦਿੱਤੀ ਨਾ, ਉਹਨੂੰ ਆ ਕੇ ਉਹ ਦਾਤ ਮਿਲੀ ਹੈ। ਤੇ ਸਾਧ ਸੰਗਤ, ਸਮੇਂ ਸਮੇਂ ਤੇ ਨਾ ਇਸ ਹਿੰਦੁਸਤਾਨ ਦੀ ਧਰਤੀ ਦੇ ਉੱਪਰ ਬੜੇ ਪੀਰ ਪੈਗੰਬਰ ਔਲੀਏ ਨਵੀਂ ਅਵਤਾਰ ਆਏ ਜੀ, ਸਾਰਿਆਂ ਨੇ ਆਪੋ ਆਪਣੇ ਸਮੇਂ ਵਿੱਚ ਚੋਣਾ ਕੀਤਾ ਤੇ ਆਪੋ ਆਪਣੀ ਤਾਕਤ ਦਾ ਪ੍ਰਗਟਾਵਾ ਕੀਤਾ, ਇੱਥੋਂ ਤੱਕ ਕਿ ਆਪਣੇ ਆਪ ਨੂੰ ਰੱਬ ਹੋਣ ਦਾ ਦਾਅਵਾ ਵੀ ਕੀਤਾ। ਪਰ ਜਦੋਂ ਨੀਲੇ ਦੇ ਸ਼ਾਹ ਅਸਵਾਰ ਮਰਦ ਅਗੰਬੜੇ ਖੰਡੇ ਬਾਟੇ ਦੇ ਦਾਤੇ ਪੁੱਤਰਾਂ ਦੇ ਦਾਨੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਇਸ ਧਰਾਤਲ ਦੇ ਉੱਤੇ ਆਉਣਾ ਕੀਤਾ ਤੇ ਆ ਕੇ ਜੋ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਨਾ, ਉਹ ਹੋਰ ਕਿਸੇ ਰਹਿਬਰ ਨੇ ਨਹੀਂ ਜੇ ਕੀਤਾ। ਇੱਕ ਵਿਦਵਾਨ ਤਾਂ ਇੱਥੋਂ ਤੱਕ ਆਖਦਾ, ਕਹਿੰਦਾ ਵੀ ਜੇ ਕਿਸੇ ਨੇ ਧਰਤੀ ਦੇ ਉੱਪਰ ਰੱਬ ਦੇਖਣਾ ਹੋਵੇ ਨਾ, ਵੀ ਧਰਤੀ ਦੇ ਉੱਤੇ ਰੱਬ ਤੇ ਉਹ ਕੇਵਲ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ। ਕਵੀ ਅੱਲਾ ਜ਼ਾਰ ਖਾਂ ਜੋਗੀ ਜਦੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਿਫਤ ਕਰਦਾ, ਉਹ ਲਿਖਦਾ, ਕਰਤਾਰ ਕੀ ਸੁਗੰਧ ਵਾਹ ਨਾਨਕ ਕੀ ਕਸਮ ਹੈ, ਜਿਤਨੀ ਵੀ ਤਾਰੀਫ ਹੋ ਗੋਬਿੰਦ ਕੀ ਵਹਿ ਕੰਮ ਹੈ, ਹਰ ਚੰਦ ਮੇਰੇ ਹੱਥ ਮੇ ਪਰਜ਼ੋਰ ਕਲਮ ਹੈ, ਸਤਿਗੁਰੂ ਕੇ ਲਿਖੂ ਵਸਬ ਕਹਾਂ ਤਾਬੇ ਰਤਨ ਹੈ, ਏਕ ਆਂਖ ਸੇ ਬੁਲਬਲਾ ਕੁਲ ਬਹਿਰ ਕੋ ਦੇਖੈ, ਸਾਹਿਲ ਕੋ ਮਜ਼ਧਾਰ ਕੋ ਜਾਂ ਲਹਿਰ ਕੋ ਦੇਖੈ। ਕਿਉਂਕਿ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਜੀ, ਅੱਜ ਚਾਰ ਪੋਹ ਦਾ ਦਿਨ ਹੈ। ਸੁਰਤੀਆਂ ਇਕਾਗਰ ਕਰੀਏ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਖਮਲੀ ਸੇਜਾਂ ਦੇ ਉੱਤੇ ਆਰਾਮ ਕਰਨ ਵਾਲੇ, ਜਿਨ੍ਹਾਂ ਦੀ ਹਜ਼ੂਰੀ ਦੇ ਅੰਦਰ ਪ੍ਰਸ਼ਾਦੀ ਹਾਥੀ ਵਰਗੇ ਸੇਵਾਦਾਰ ਨੇ, ਜਦੋਂ ਸਤਿਗੁਰੂ ਸਿੰਘਾਸਣ ਸਜਾਉਂਦੇ ਨੇ, ਢਾਈ ਢਾਈ ਲੱਖ ਦੀ ਚਾਨਣੀ ਸਤਿਗੁਰੂ ਜੀ ਦੇ ਸੀਸ ਤੇ ਸੋਭਦੀ ਹੈ ਜੀ। ਢਾਈ ਢਾਈ ਲੱਖ ਦਾ ਚਦੋਆ ਸਜਦਾ ਸੀ ਸਤਿਗੁਰੂ ਜੀ ਦੇ ਸੀਸ ਦੇ ਉੱਤੇ। ਤੇ ਸਾਧ ਸੰਗਤ, ਅੱਜ ਜਦੋਂ ਪਹਾੜੀਆਂ ਨੇ ਔਰ ਉਸ ਸਮੇਂ ਮੁਗਲਾਂ ਨੇ ਕਸਮਾਂ ਖਾਧੀਆਂ, ਸਤਿਗੁਰੂ ਤਾਂ ਜਾਣਦਾ, ਮਹਾਰਾਜ ਜਾਣਦੇ ਨੇ ਵੀ ਇਹ ਧਰਮ ਦੀਆਂ ਕਸਮਾਂ ਖਾ ਜ਼ਰੂਰ ਰਹੇ ਨੇ, ਮੁਕਰਨਗੇ, ਪਰ ਸਤਿਗੁਰੂ ਨੇ ਧਰਮ ਦਾ ਮਖੌਟਾ ਉਤਾਰਨਾ ਸੀ। ਤੇ ਮੇਰੇ ਪਾਤਸ਼ਾਹ ਨਾ ਜਦੋਂ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਪਹਿਲਾਂ ਉਹ ਕਸਮਾਂ ਖਾਧੀਆਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨਾ ਫਿਰ ਸੀਸਗੰਜ ਦੇ ਸਥਾਨ ਤੇ ਜਾਂਦੇ ਨੇ ਜੀ, ਕਿਉਂਕਿ ਗੁਰੂ ਪਿਤਾ ਦਾ ਸਥਾਨ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਹੋਇਆ। ਉਸ ਸਥਾਨ ਦੇ ਉੱਪਰ ਨਾ ਜਿੰਨਾ ਸਮਾਂ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਆਨੰਦਪੁਰ ਸਾਹਿਬ ਰਹੇ, ਉਸ ਸਥਾਨ ਤੇ ਨਿਤਾ ਪ੍ਰਤੀ ਨਤਮਸਤਕ ਹੋਣ ਵਾਸਤੇ ਜਾਂਦੇ ਸਨ। ਅੱਜ ਜਦੋਂ ਗਏ ਨਾਲ ਗੁਰੂ ਕੇ ਲਾਡਲੇ ਸਾਹਿਬ ਜਾਦੇ ਹਨ, ਸਤਿਗੁਰੂ ਜੀ ਦੇ ਨਾਲ ਸਿੰਘ ਨੇ ਪੰਜ ਪਿਆਰੇ ਪਰਿਵਾਰ ਦੇ ਜੀ ਮਹਾਰਾਜ ਨੇ ਨਾ ਉੱਥੇ ਜਾ ਕੇ ਤਿੰਨ ਪ੍ਰਕਰਮਾ ਕੀਤੀਆਂ, ਨਮਸਕਾਰ ਕੀਤੀ। ਮਹਾਰਾਜ ਉਸ ਥੜੇ ਦੇ ਸਨਮੁਖ ਬੈਠੇ ਨੇ ਔਰ ਇੱਕ ਬਚਨ ਆਖਿਆ ਸੀ ਵੀ ਕੋਈ ਸਿੱਖ ਹੈ, ਕਿਉਂਕਿ ਅਸੀਂ ਅੱਜ ਚਲੇ ਜਾਣਾ, ਸਾਡੇ ਤੋਂ ਬਾਅਦ ਇਸ ਸਥਾਨ ਦੀ ਦੀਵਾ ਬੱਤੀ ਕਰਦਾ ਰਹੇ। ਤਿੰਨ ਵੇਰਾਂ ਮਹਾਰਾਜ ਨੇ ਬਚਨ ਆਖੇ। ਉੱਥੇ ਗੁਰਬਖਸ਼ ਉਦਾਸੀ ਕਹਿੰਦਾ ਵੀ ਮਹਾਰਾਜ ਹੁਕਮ ਸੇਵਾ ਬਖਸ਼ੋ। ਸਤਿਗੁਰੂ ਜੀ ਨੇ ਇਹਨਾਂ ਨੂੰ ਕਲਾਵੇ ਵਿੱਚ ਲਿਆ। ਜਦੋਂ ਕਲਾਵੇ ਵਿੱਚ ਲਿਆ ਨਾ ਗੁਰਬਖਸ਼ ਉਦਾਸੀ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਵਗ ਤੁਰੇ। ਕਹਿੰਦਾ ਵੀ ਮਹਾਰਾਜ ਤੁਸੀਂ ਤਾਂ ਅੱਜ ਚਲੇ ਜਾਣਾ, ਤੁਹਾਡੇ ਤੋਂ ਬਾਅਦ ਮੈਨੂੰ ਇਹਨਾਂ ਪਹਾੜੀਆਂ ਨੇ ਨਾ ਇੱਥੇ ਰਹਿਣ ਨਹੀਂ ਜੇ ਦੇਣਾ, ਸਤਿਗੁਰੂ ਬੜਾ ਤੰਗ ਕਰਨਗੇ। ਮਹਾਰਾਜ ਕਹਿੰਦੇ ਤੂੰ ਨੇਮ ਦੇ ਨਾਲ ਆਪਣੀ ਸੇਵਾ ਕਰੀ, ਤੈਨੂੰ ਕੋਈ ਕੁਝ ਨਹੀਂ ਆਖੇਗਾ। ਜਦੋਂ ਤੁਰੇ ਉਹਨੇ ਫਿਰ ਆਖਿਆ, ਕਹਿੰਦਾ ਪਾਤਸ਼ਾਹ ਆਨੰਦਪੁਰੀ ਵੀਰਾਨ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨਹੀਂ, ਆਨੰਦਪੁਰੀ ਵੀਰਾਨ ਨਹੀਂ, ਸਮਾਂ ਆਏਗਾ ਇੱਥੇ ਖਾਲਸਾ ਗੱਜੇਗਾ, ਇੱਥੇ ਮੇਰਾ ਖਾਲਸਾ ਆਏਗਾ, ਆਨੰਦਪੁਰੀ ਵੀਰਾਨ ਨਹੀਂ। ਆਨੰਦਪੁਰੀ ਕੱਲ ਵੀ ਹੱਸਦੀ ਵਸਦੀ ਸੀ, ਅੱਜ ਵੀ ਹੱਸਦੀ ਵਸਦੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੱਸਦੀ ਵਸਦੀ ਰਹੇਗੀ। ਸਾਧ ਸੰਗਤ ਵੇਖੋ, ਭਾਵਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਤੋਂ ਪਹਿਲਾਂ ਬੜੇ ਪੀਰ ਪੈਗੰਬਰ ਔਲੀਏ ਨਵੀਂ ਅਵਤਾਰ ਇਸ ਧਰਤੀ ਤੇ ਆਏ। ਮੈਂ ਇੱਕ ਬੇਨਤੀ ਤੁਹਾਡੇ ਚਰਨਾਂ ਵਿੱਚ ਕਰਦੇ ਹਾਂ, ਕੋਈ ਇਹੋ ਜਿਹਾ ਰਹਿਬਰ ਹੈ ਧਰਤੀ ਦੇ ਉੱਤੇ ਜਿਹੜਾ ਕਿਸੇ ਦੂਸਰੇ ਦੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਪਿਤਾ ਨੂੰ ਆਪ ਸ਼ਹਾਦਤ ਦੇਣ ਵਾਸਤੇ ਤੁਰਦੇ? ਕੋਈ ਹੈ ਜੀ? ਕੋਈ ਨਹੀਂ ਜੀ। ਕੋਈ ਹੈ ਇਹੋ ਜਿਹਾ ਰਹਿਬਰ ਇਸ ਧਰਤੀ ਦੇ ਉੱਤੇ ਜਿਹੜਾ ਆਪ ਆਪਣੇ ਪੁੱਤਰਾਂ ਨੂੰ ਹੱਥੀ ਤਿਆਰ ਕਰਕੇ ਰਣ ਖੇਤਰ ਵੱਲ ਨੂੰ ਤੋਰੇ? ਤੇ ਬਚਨ ਪਤਾ ਕੀ ਆਖੇ, ਖਵਾਇਸ਼ ਹੈ ਤੁਝੇ ਤੇਗ ਚਲਾਤਾ ਹੁਆ ਦੇਖੇ। ਕਵੀ ਅੱਲਾ ਜ਼ਾਰਖਾਂ ਜੋਗੀ ਉੱਥੇ ਨਾ ਜਦੋਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨਾ ਚਮਕੌਰ ਦੇ ਵਿੱਚ ਆਪਣੇ ਛੋਟੇ ਫਰਜ਼ੰਦ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਨੂੰ ਤੋਰਦੇ ਨੇ ਰਣ ਖੇਤਰ ਵੱਲ, ਉੱਥੇ ਫਿਰ ਜਦੋਂ ਬਚਨ ਆਖਦੇ ਨੇ ਨਾ ਬੇਟਾ ਤੁਮੀ ਹੋ ਪੰਥ ਕੇ ਬੇੜੇ ਕੇ ਖਵਈਆ, ਉਹਦੇ ਅਖੀਰ ਵਿੱਚ ਨਾ ਸਤਿਗੁਰੂ ਜੀ ਦੇ ਅੰਦਰ ਦੀ ਜਿਹੜੀ ਭਾਵਨਾ ਸੀ ਕਵੀ ਜੀ ਨੇ ਪ੍ਰਗਟ ਕੀਤੀ, ਤੇ ਮਹਾਰਾਜ ਮਾਨੋ ਕਹਿ ਰਹੇ ਹੁਣ ਬਾਬਾ ਜੁਝਾਰ ਸਿੰਘ ਜੀ ਨੂੰ, ਖਵਾਇਸ਼ ਹੈ ਤੁਮੇ ਤੇਗ ਚਲਾਤਾ ਹੁਆ ਦੇਖੇ, ਹਮ ਆਖ ਸੇ ਤੁਮੇ ਬਰਸ਼ੀ ਖਾਤਾ ਹੁਆ ਦੇਖੇ। ਕੋਈ ਹੈ ਇੱਦਾਂ ਦਾ ਰਹਿਬਰ ਜੀ ਇਸ ਧਰਤੀ ਦੇ ਉੱਤੇ ਜਿਹੜਾ ਆਪਣੇ ਪੁੱਤ ਨੂੰ ਕਹਿੰਦਾ ਹੋਵੇ ਵੀ ਪੁੱਤਰਾ ਤੈਨੂੰ ਰਣ ਖੇਤਰ ਦੇ ਅੰਦਰ ਜੂੰਝ ਕੇ ਸ਼ਹੀਦ ਹੁੰਦਿਆਂ ਵੇਖਣਾ ਕਰਾਂ? ਉਹ ਪੰਦਰਵਾੜੇ ਦੇ ਦਿਨ ਸਾਧ ਸੰਗਤ ਚੱਲ ਰਹੇ ਨੇ, ਸ੍ਰੀ ਆਨੰਦਪੁਰ ਸਾਹਿਬ ਨੂੰ ਪਿਆ ਹੋਇਆ ਘੇਰਾ, ਖਾਧੀਆਂ ਹੋਈਆਂ ਕਸਮਾਂ, ਮੇਰੇ ਦਤਾਰ ਆਨੰਦਪੁਰ ਸਾਹਿਬ ਨੂੰ ਛੱਡਦੇ ਨੇ ਔਰ ਛੱਡਣ ਤੋਂ ਬਾਅਦ ਸਰਸਾ ਨਦੀ ਦੇ ਕਿਨਾਰੇ ਦੇ ਉੱਤੇ ਪਰਮੇਸ਼ਰ ਦੀ ਯਾਦ ਵਿੱਚ ਜੁੜਨਾ, ਪਰਿਵਾਰ ਦਾ ਵਿਛੋੜਾ ਪੈ ਜਾਣਾ, ਤੇ ਇਹੋ ਜਿਹਾ ਵਿਛੋੜਾ ਪਰਤ ਕੇ ਮੇਲੇ ਸੱਚਖੰਡ ਵਿੱਚ ਹੁੰਦੇ ਨੇ ਜੀ। ਸਾਧ ਸੰਗਤ ਮੇਰੀ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਵੀ ਜਦੋਂ ਇਹ ਦਿਨ ਆਉਣ ਨਾ ਆਪਣੇ ਪਰਿਵਾਰਾਂ ਨੂੰ ਲੈ ਕਰਕੇ ਨਾ ਸ਼ਾਮ ਦੇ ਸਮੇਂ ਬਹਿ ਜਾਇਓ, ਚੇਤੇ ਕਰਿਓ ਆਨੰਦਪੁਰ ਸਾਹਿਬ ਤੋਂ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਿੰਘਾਂ ਦੇ ਨਾਲ ਚੱਲਣਾ, ਸਰਸਾ ਨਦੀ ਦਾ ਉਹ ਠੰਡਾ ਪਾਣੀ, ਪਰਿਵਾਰ ਦਾ ਵਿਛੋੜਾ, ਕੁੰਮੇ ਮਾਸ਼ਕੀ ਦੀ ਛੰਨ, ਭੱਠਾ ਸਾਹਿਬ ਦਾ ਅਸਥਾਨ, ਨਿਹੰਗ ਖਾਨ ਪਠਾਣ ਦੀ ਹਵੇਲੀ, ਚਮਕੌਰ ਦੀ ਗੜੀ, ਜਿਸ ਗੜੀ ਦੇ ਅੰਦਰ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਪਿਆਰੇ ਸਿੱਖਾਂ ਨੂੰ ਬੜਾ ਪਿਆਰ ਕੀਤਾ, ਬੜਾ ਪਿਆਰ। ਕਵੀ ਅੱਲਾ ਜ਼ਾਰਖਾਂ ਜੋਗੀ ਨਾ ਹੈ ਭਾਵਾਂ ਉਹ ਮੁਸਲਮਾਨ ਵਿਦਵਾਨ ਪਰ ਉਹਦੀਆਂ ਲਿਖਤਾਂ ਇੱਦਾਂ ਨੇ ਜੀ ਜਿਵੇਂ ਉਹ ਮਹਾਰਾਜ ਦੇ ਨਾਲ ਕਦਮ ਮਿਲਾ ਕੇ ਚੱਲ ਰਿਹਾ ਹੋਵੇ। ਉਹ ਸਪਸ਼ਟ ਲਿਖਦਾ, ਕਹਿੰਦਾ ਜਬ ਡੇਢ ਗੜੀ ਰਾਤ ਗਈ ਜਿਕਰੇ ਖੁਦਾ ਮੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋ ਸੇ ਟਹਿਲਤੇ ਥੇ ਲੇਕਿਨ ਦਿਲ ਹੈ ਦੁਆ ਮੇ। ਕਹਿੰਦੇ ਟਹਿਲਦੇ ਸੀ ਪਰ ਦਿਲ ਜਿਹੜਾ ਅੰਦਰ ਸੀ ਨਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ ਤੇ ਮਾਨੋ ਬਚਨ ਆਖਦੇ ਪਏ ਸਨ ਵਾਹਿਗੁਰੂ ਵਾਹਿਗੁਰੂ ਹੈ ਮੂੰਹ ਸੇ ਨਿਕਲਤਾ ਹੈ ਤੂੰ ਹੀ ਤੂੰ, ਤੂੰ ਹੀ ਤੂੰ ਮੂੰਹ ਸੇ ਨਿਕਲਤਾ। ਕਹਿੰਦੇ ਵੀ ਇਹੋ ਜਿਹਾ ਰਹਿਬਰ ਧਰਤੀ ਉੱਤੇ ਨਹੀਂ ਜੇ ਮਿਲਣਾ। ਤੇ ਸਾਧ ਸੰਗਤ ਵੇਖੋ ਕਿਤੇ ਆਨੰਦਪੁਰ ਸਾਹਿਬ ਦੇ ਉਹ ਸ਼ਾਹੀ ਕਿਲੇ ਸ਼ਾਹੀ ਠਾਠ ਵਾਠ, ਪਰ ਇੱਕ ਸਮਾਂ ਇਹੋ ਜਿਹੇ ਵੀ ਆਇਆ ਜਦੋਂ ਸਤਿਗੁਰੂ ਜੀ ਦੇ ਨਾਲ ਕੋਈ ਸਿੱਖ ਵੀ ਨਹੀਂ ਸੀ ਰਿਹਾ। ਜਦੋਂ ਮਾਛੀਵਾੜੇ ਦੇ ਜੰਗਲਾਂ ਵਿੱਚ ਮੇਰੇ ਦਤਾਰ ਪਾਤਸ਼ਾਹ ਪਹੁੰਚਦੇ ਨੇ ਜੀ, ਉੱਥੇ ਕੌਣ ਹੈ ਜੀ ਕੋਲ? ਕੋਈ ਵੀ ਨਹੀਂ। ਮਾਛੀਵਾੜੇ ਦੇ ਸੱਥਰਾਂ ਦੇ ਉੱਤੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਪਰਮੇਸ਼ਰ ਦਾ ਉੱਥੇ ਵੀ ਸ਼ੁਕਰਾਨਾ ਕਰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਉੱਥੇ ਵੀ ਪਰਮੇਸ਼ਰ ਚੇਤੇ ਹੈ। ਇਹ ਦਾਤ ਸੀ ਜਿਹੜੀ ਗੁਰੂ ਕਲਗੀਧਰ ਮਹਾਰਾਜ ਜੀਆਂ ਦੇ ਰੂਪ ਵਿੱਚ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਨੇ ਧਰਤੀ ਦੇ ਉੱਤੇ ਭੇਜਣੀ ਕੀਤੀ। ਤੇ ਮਾਣ ਕਰਿਆ ਕਰੋ ਸਿੱਖੋ ਵੀ ਤੁਸੀਂ ਉਸ ਗੁਰੂ ਦੇ ਸਪੁੱਤਰ ਹੋ, ਉਸ ਗੁਰੂ ਦੇ ਸਿੱਖ ਹੋ ਜਿਹਨੇ ਹਿੰਦੂ ਧਰਮ ਦੀ ਰੱਖਿਆ ਦੇ ਲਈ ਆਪਣੇ ਪਿਤਾ ਦੀ ਸ਼ਹਾਦਤ ਦਿੱਤੀ। ਤੇ ਜਦੋਂ ਇਸ ਹਿੰਦੁਸਤਾਨ ਤੇ ਗਲ ਪਈਆਂ ਗੁਲਾਮੀ ਦੀਆਂ ਬੇੜੀਆਂ ਨੂੰ ਕੱਟਣ ਦੀ ਗੱਲ ਆਈ ਤੇ ਆਪਣੇ ਪੁੱਤਰ ਵੀ ਬਚਾ ਕੇ ਨਹੀਂ ਰੱਖੇ, ਪੁੱਤਰ ਵੀ ਰਣ ਖੇਤਰ ਵੱਲ ਹੱਥੀ ਤੋਰੇ ਨੇ ਜੀ। ਮਹਾਰਾਜ ਦੇ ਚਾਰ ਸਾਹਿਬਜ਼ਾਦੇ ਨੇ, ਚਾਰੋਂ ਸ਼ਹੀਦ ਹੁੰਦੇ ਨੇ ਤੇ ਉਹ ਸ਼ਹਾਦਤ ਦੇ ਦਿਨ ਆਪਾਂ ਅਗਲੇਰੇ ਦਿਨਾਂ ਵਿੱਚ ਮਨਾਉਣੇ ਨੇ। ਤੁਹਾਡੇ ਚਰਨਾਂ ਵਿੱਚ ਬੇਨਤੀ, ਮਹਾਰਾਜ ਦੇ ਚਰਨਾਂ ਵਿੱਚ ਨਾ ਅਰਦਾਸ ਕਰਿਆ ਕਰੋ, ਦਾਤਾ ਅਸੀਂ ਸੰਸਾਰ ਦੇ ਸੁੱਖ ਤੇਰੇ ਚਰਨਾਂ ਵਿੱਚੋਂ ਬੜੇ ਮੰਗੇ, ਤੂੰ ਸਾਡੀ ਝੋਲੀ ਵਿੱਚ ਪਾਈ, ਹੁਣ ਕਿਰਪਾ ਕਰ ਸਬਰ ਔਰ ਸੰਤੋਖ ਦੀ ਦਾਤ, ਗੁਰਸਿੱਖੀ ਜੀਵਨ ਦੀ ਦਾਤ, ਕਿਤੇ ਸਾਡੀ ਇਹ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਜਾਏ। ਮੰਗ ਆਪਾਂ ਮੰਗੀਏ, ਜੇ ਪਰਮੇਸ਼ਰ ਨੂੰ ਪਾਇਆ ਉਹ ਤਰੁੱਠ ਕੇ ਨਾ ਸਾਡੀ ਵੀ ਝੋਲੀ ਵਿੱਚ ਦਾਤ ਪਾ ਕਰਕੇ ਸਾਨੂੰ ਨਿਵਾਜਣਾ ਕਰੇਗਾ।
ਨਾਨਕ ਤਾਕੋ ਮਿਲੈ ਵਡਾਈ ਜਿਸ ਘਟ ਭੀਤਰ ਸ਼ਬਦ ਰਵੈ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਫੁਰਮਾਨ ਕਰਦੇ ਨੇ ਤਾਕੋ ਮਿਲੈ ਵਡਾਈ, ਕਹਿੰਦੇ ਉਸੇ ਜੀਵ ਨੂੰ ਵਡਿਆਈ ਮਿਲਦੀ ਹੈ, ਉਸੇ ਨੂੰ ਪਰਮੇਸ਼ਰ ਦੇ ਘਰੋਂ ਦਾਤ ਮਾਣ ਪ੍ਰਾਪਤ ਹੁੰਦਾ ਜਿਸ ਘਟ ਪੀਤਰ ਜਿਸ ਹਿਰਦੇ ਰੂਪੀ ਘਟ ਦੇ ਅੰਦਰ ਸ਼ਬਦ ਰਵੈ, ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਪਵਿੱਤਰ ਬਖਸ਼ਿਸ਼ ਗੁਰਬਾਣੀ ਰੂਪੀ ਸ਼ਬਦ ਉਹ ਚੱਲ ਪੈਂਦਾ ਹੈ।
ਸਭ ਘਟ ਮੇਰੇ ਹੋ ਸਭਨਾ ਅੰਦਰ ਜਿਸੈ ਖੁਵਾਈ ਤਿਸ ਕੌਣ ਕਹੈ।
ਸਭ ਘਟ ਮੇਰੇ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਮਾਨੋ ਬਚਨ ਆਖਦੇ ਨੇ, ਕਹਿੰਦੇ ਸਾਰੇ ਸਰੀਰ ਮੇਰੇ ਨੇ, ਹਾਂ ਸਭਨਾ ਅੰਦਰ, ਕਹਿੰਦੇ ਮੈਂ ਸਾਰਿਆਂ ਦੇ ਅੰਦਰ ਨਿਵਾਸ ਰੱਖਿਆ ਹੋਇਆ, ਕਿਉਂਕਿ ਜੈ ਜੈ ਪੇਖੋ ਤੈ ਅਧੂਰ ਦੂਰ ਕਤੋ ਨਾ ਜਾਈ, ਰਬ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਸਾਰਿਆਂ ਅੰਦਰ ਪਰਮੇਸ਼ਰ ਹੈ ਜੀ, ਹਰ ਇੱਕ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਕਿਰਪਾ ਵਰਤਾ ਰਹੇ ਨੇ। ਜਿਸੈ ਖਵਾਈ ਤਿਸ ਕੌਣ ਕਹੈ, ਕਹਿੰਦੇ ਜਿਹਨੂੰ ਉਹ ਦਾਤ ਦੇ ਕਰਕੇ ਇਸ ਸੰਸਾਰ ਦੇ ਵਿੱਚ ਭੇਜ ਦਿੰਦਾ, ਤੇ ਸਾਧ ਸੰਗਤ ਉਹਨੂੰ ਕੋਈ ਹੈ ਜੀ, ਕੋਈ ਕਹਿ ਸਕਦਾ ਹੋਵੇ, ਕੋਈ ਉਹਦੇ ਅੱਗੇ ਬੋਲ ਸਕਦਾ ਹੋਵੇ, ਜਿਹਨੂੰ ਉਹਨੇ ਦਾਤ ਦੇਣੀ ਹੈ, ਜਿਹਨੂੰ ਉਹਨੇ ਨਿਵਾਜਣਾ, ਜਿਹਦੇ ਉੱਤੇ ਕਿਰਪਾ ਪਰਮੇਸ਼ਰ ਵਾਹਿਗੁਰੂ ਜੀ ਕਰ ਦਿੰਦੇ ਹਨ।
ਜਿਸੇ ਦਿਖਾਲਾ ਵਾਟੜੀ ਤਿਸੈ ਭੁਲਾਵੈ ਕੌਣ।
ਵਾਟੜੀ ਦਾ ਅਰਥ ਹੁੰਦਾ ਜੀ ਵਾਟ, ਰਸਤਾ, ਪੰਧ, ਕਹਿੰਦੇ ਜਿਹਨੂੰ ਪਰਮੇਸ਼ਰ ਵਾਹਿਗੁਰੂ ਜੀ ਪੰਧ ਦਿਖਾਉਣਾ ਕਰਨ, ਰਸਤਾ ਦਿਖਾਉਣਾ ਕਰਨ, ਤਿਸੈ ਭੁਲਾਵੈ ਕੌਣ, ਕਹਿੰਦੇ ਕੌਣ ਹੈ ਜਿਹੜਾ ਉਹਨੂੰ ਸੱਚੇ ਮਾਰਗ ਦੇ ਉੱਤੇ ਚੱਲਦਿਆਂ ਨੂੰ ਭੁਲਾ ਕੇ ਕੁਮਾਰਗ ਦੇ ਉੱਤੇ ਪਾਉਣਾ ਕਰੇ, ਭਾਵ ਕੋਈ ਨਹੀਂ ਹੈ ਜਿਹੜਾ ਉਹਨਾਂ ਨੂੰ ਸੱਚ ਦੇ ਮਾਰਗ ਤੋਂ ਭਟਕਾ ਕੇ ਦੂਜੇ ਮਾਰਗ ਦੇ ਉੱਪਰ ਤੋਰ ਸਕੇ।
ਜਿਸੈ ਭੁਲਾਈ ਪੰਧ ਸਿਰ ਤਿਸੈ ਦਿਖਾਵੈ ਕੌਣ।
ਜਿਹਦੀ ਮੱਤ ਪਰਮੇਸ਼ਰ ਮਾਰਦੇ ਜੀ, ਜਿਹਦੀ ਮਾਤੀ ਪਰਮੇਸ਼ਰ ਮਾਰਦੇ, ਆਮ ਆਪਾਂ ਕਹਿ ਦਿੰਦੇ ਹਾਂ ਨਾ ਵੀ ਰੱਬ ਜਦੋਂ ਮਾਰਦਾ ਉਹ ਸੋਟੀ ਥੋੜੀ ਮਾਰਦਾ, ਇਨਸਾਨ ਦੀ ਮਾਤੀ ਮਾਰਦਾ ਨਾ, ਜਿਹਨੂੰ ਮਾਰਗ ਤੇ ਜਾਂਦੇ ਨੂੰ ਤੁਰੇ ਜਾਂਦੇ ਨੂੰ ਕੁਮਾਰਗ ਤੇ ਤੋਰ ਦੇਣਾ। ਮਾਰਗ ਦੇ ਉੱਤੇ ਆਪਾਂ ਤੁਰੇ ਜਾਂਦੇ ਹੋਈਏ, ਪਤਾ ਹੋਵੇ ਵੀ ਆ ਰਸਤਾ ਬਾਹਰ ਨੂੰ ਜਾ ਰਿਹਾ, ਤੇ ਤੁਰੇ ਜਾਂਦਿਆਂ ਜਾਂਦਿਆਂ ਇਨਸਾਨ ਮਾਰਗ ਤੋਂ ਭਟਕ ਕੇ ਕੁਮਾਰਗ ਤੇ ਚੱਲ ਪਏ। ਹੁੰਦਾ ਨਾ ਜੀ ਬੜੀ ਵਿਰਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹਨੂੰ ਪੰਧ ਜਿਹਨੂੰ ਰਸਤਾ ਪਰਮੇਸ਼ਰ ਨੇ ਭੁਲਾ ਦਿੱਤਾ ਤੇ ਸਹਿ ਦਿਖਾਵਾ ਕੌਣ, ਕਹਿੰਦੇ ਕਿਹੜਾ ਹੈ ਜਿਹੜਾ ਉਹਨੂੰ ਸਹੀ ਰਸਤੇ ਦੇ ਉੱਪਰ ਲਿਆਉਣਾ ਕਰੇ, ਭਾਵ ਕੋਈ ਲਿਆ ਨਹੀਂ ਸਕਦਾ।
ਮਹੱਲਾ ਪਹਿਲਾ ਸੋ ਗਿਰਹੀ ਜੋ ਨਿਗਰਾਹ ਕਰੈ।
ਹੁਣ ਉਸ ਸਮੇਂ ਨਾ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜ਼ਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਨਾ ਉੱਥੇ ਸਿੱਧ ਬੈਠਾ ਸੀ ਈਸ਼ਰ ਨਾਥ। ਉਹਨੇ ਆਖਿਆ ਕਹਿੰਦਾ ਵੀ ਮਹਾਰਾਜ ਫਿਰ ਤੁਸੀਂ ਗ੍ਰਹਿਸਤੀ ਦੀ ਬਾਬਤ ਦੱਸਣਾ ਕਰੋ, ਕਿਉਂਕਿ ਤੁਸੀਂ ਆਪ ਗ੍ਰਹਿਸਤੀ ਹੋ ਤੇ ਗ੍ਰਹਿਸਤ ਤੋਂ ਤੁਸੀਂ ਹੁਣ ਫਿਰ ਇੱਧਰ ਨਿਰਲੇਪਤਾ ਵਾਲੇ ਪਾਸੇ ਆ ਗਏ, ਉਪਦੇਸ਼ ਬਖਸ਼ੋ। ਮਹਾਰਾਜ ਨੇ ਉੱਥੇ ਉਪਦੇਸ਼ ਬਖਸ਼ਿਸ਼ ਕੀਤਾ, ਕਹਿੰਦੇ ਭਾਈ ਉਹ ਅਸਲੀ ਗਿਰਹੀ ਉਹ ਅਸਲੀ ਗ੍ਰਹਿਸਤੀ ਹੈ ਜਿਹੜਾ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਉਪਰਾਮ ਰਹਿੰਦਾ ਹੋਵੇ। ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨੇ ਸਾਣੀ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਖਣ। ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਪਰ ਪਾਣੀ ਤੋਂ ਨਿਰਲੇਪ ਹੈ, ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ ਪਰ ਖੰਭਾਂ ਨੂੰ ਪਾਣੀ ਵਿੱਚ ਭਿੱਜਣ ਨਹੀਂ ਜੇ ਦਿੰਦੀ। ਕਹਿੰਦੇ ਇਸੇ ਤਰ੍ਹਾਂ ਗ੍ਰਹਿਸਤੀ ਜਿਹੜਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੋਇਆ ਉਹ ਸੰਸਾਰ ਵਿੱਚ ਰਹਿੰਦਾ ਹੈ ਪਰ ਸੰਸਾਰ ਵਿੱਚ ਰਹਿੰਦਿਆਂ ਹੋਇਆ ਸੰਸਾਰ ਤੋਂ ਨਿਰਲੇਪ ਹੋ ਕਰਕੇ ਰਹਿੰਦਾ ਹੈ।
ਜਪ ਤਪ ਸੰਜਮ ਭਿਖਿਆ ਕਰੈ।
ਭਿਖਿਆ ਦਾ ਅਰਥ ਹੁੰਦਾ ਜਿਹੜੀ ਭਿਖਿਆ ਮੰਗਣੀ, ਦਾਨ ਮੰਗਣਾ। ਕਹਿੰਦੇ ਵੀ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜ ਕਰਕੇ ਨਾ ਫਿਰ ਦਾਤ ਮੰਗਦਾ ਵੀ ਮਹਾਰਾਜ ਆਪਣੇ ਨਾਮ ਦਾ ਜਾਪ ਮੈਨੂੰ ਬਖਸ਼ੋ, ਕਿਤੇ ਤੁਹਾਡੇ ਪਵਿੱਤਰ ਉਪਦੇਸ਼ਾਂ ਰੂਪੀ ਤਪ ਨੂੰ ਸਾਧਨਾ ਕਰਾਂ, ਮੈਂ ਸੱਜਮਤਾ ਦੇ ਅੰਦਰ ਜੀਵਨ ਬਤੀਤ ਕਰਾਂ।
ਹੁਣ ਦਾਨ ਕਾ ਕਰੇ ਸਰੀਰ।
ਕਹਿੰਦੇ ਫਿਰ ਉਹਨਾਂ ਦਾ ਜਿਹੜਾ ਸਰੀਰ ਹੈ ਨਾ ਸਮਾਂ ਪੈਣ ਤੇ ਉਹ ਸਰੀਰ ਵੀ ਪੁੰਨ ਦਾਨ ਦੇ ਵਿੱਚ ਲੇਖੇ ਵਿੱਚ ਲਾ ਦੇਣ। ਜਿਵੇਂ ਹਿੰਦੂ ਧਰਮ ਦੀ ਰੱਖਿਆ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਰੀਰ ਦਾ ਦਾਨ ਦੇ ਦਿੱਤਾ, ਸ਼ਹਾਜਤ ਦੇ ਦਿੱਤੀ। ਇਹ ਸਤਿਗੁਰੂ ਜੀ ਦਾ ਵੱਡਾ ਤਰਸ ਹੈ ਨਾ, ਉਹਨਾਂ ਦਾ ਜਿਹੜਾ ਸਰੀਰ ਹੈ ਉਹ ਆਪਣੇ ਸਰੀਰ ਨੂੰ ਵੀ ਇਸ ਪੁੰਨ ਦਾਨ ਰੂਪੀ ਕਰਮ ਦੇ ਵਿੱਚ ਲਗਾ ਦਿੰਦੇ ਹਨ।
ਸੋ ਗਿਰਹੀ ਗੰਗਾ ਕਾ ਨੀਰ।
ਕਹਿੰਦੇ ਉਹੀ ਅਸਲ ਗ੍ਰਹਿਸਤੀ ਗੰਗਾ ਦੇ ਨੀਰ ਗੰਗਾ ਦੇ ਜਲ ਦੇ ਵਾਂਗੂ ਪਵਿੱਤਰ ਹੈ।
ਬੋਲੇ ਈਸ਼ਰ ਸਤ ਸਰੂਪ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਣੇ ਕੀਤੇ, ਕਹਿਣ ਲੱਗੇ ਈਸ਼ਰ ਨਾਥ ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਉਹਦਾ ਜਿਹੜਾ ਸਤ ਸਰੂਪ ਹੈ।
ਪਰਮ ਤੰਤ ਮਹਿ ਰੇਖ ਨ ਰੂਪ।
ਕਹਿੰਦੇ ਉਸ ਪਰਮ ਤੰਤ ਭਾਵ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਦਰ ਨਾ ਕੋਈ ਉਹਦਾ ਰੂਪ ਹੈ ਨਾ ਕਿਸੇ ਵੀ ਤਰ੍ਹਾਂ ਦੀ ਕੋਈ ਰੇਖ ਹੈ।
ਮਹੱਲਾ ਪਹਿਲਾ ਸੋ ਉਹ ਧੂਤੀ ਜੋ ਧੂਪੈ ਆਪ।
ਹੁਣ ਉਸ ਸਮੇ ਨਾ ਫਿਰ ਗੋਰਖ ਨਾਥ ਬੋਲਿਆ ਜੀ, ਕਿਉਂਕਿ ਸਿੱਧ ਸਾਰੇ ਬੈਠੇ ਸਨ, ਪਹਿਲਾਂ ਈਸ਼ਰ ਨਾਥ ਬੋਲਿਆ ਫਿਰ ਗੋਰਖ ਨਾਥ ਬੋਲਿਆ, ਕਹਿੰਦਾ ਜੀ ਮੇਰੇ ਤੇ ਵੀ ਕਰ ਦਿਓ ਕਿਰਪਾ। ਮਹਾਰਾਜ ਕਹਿੰਦੇ ਦੱਸ ਭਾਈ। ਕਹਿੰਦਾ ਜੀ ਉਹ ਧੂਤ ਦੇ ਬਾਰੇ ਮੈਨੂੰ ਦੱਸਣਾ ਕਰੋ ਭੂਤ ਦੇ ਬਾਰੇ ਵਿੱਚ। ਤੇ ਸਤਿਗੁਰੂ ਜੀ ਨੇ ਫਿਰ ਉੱਥੇ ਦੱਸਣਾ ਕੀਤਾ, ਕਹਿੰਦੇ ਸੋ ਉਹ ਧੂਤੀ ਜੋ ਧੂਪੈ ਆਪ। ਕਹਿੰਦੇ ਅਸਲ ਉਹ ਧੂਤ ਉਹ ਹੈ ਜਿਹੜਾ ਆਪਣੇ ਆਪ ਨੂੰ ਭਾਵ ਧੂਪਣਾ ਕਰੇ ਸਾੜਨਾ ਕਰੇ।
ਭਿਖਿਆ ਭੋਜਨ ਕਰੇ ਸੰਤਾਪ।
ਕਹਿੰਦੇ ਉਹ ਫਿਰ ਜਿਹੜੀ ਭਿਖਿਆ ਮੰਗ ਕੇ ਲਿਆਉਣੀ ਕਰੇ ਨਾ ਭੋਜਨ ਰੂਪੀ ਭਿਖਿਆ, ਕਹਿੰਦੇ ਫਿਰ ਸੰਤਾਪ ਭਾਵ ਸੰਸੇ ਸਹਿਤ ਤਪ ਸਾਧਨਾ ਕਰੇ।
ਉਹ ਹਠ ਪਟਨ ਮਹਿ ਭਿਖਿਆ ਕਰੈ।
ਗੁਰੂ ਨਾਨਕ ਸਾਹਿਬ ਜੀ ਨੇ ਆਖਣਾ ਕੀਤਾ, ਕਹਿੰਦੇ ਵੀ ਅਸਲ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੰਸਾਰ ਤੋਂ ਨਿਰਲੇਪ ਹੋ ਕਰਕੇ ਉਹ ਹੱਠ ਰੂਪੀ ਜਿਹੜਾ ਪਟਨ ਉਹ ਭਿਖਿਆ ਉਹ ਦਾਨ ਮੰਗਣਾ ਕਰੇ।
ਸੋ ਉਹ ਧੂਤੀ ਸਿਵਪੁਰ ਚੜੈ।
ਫਿਰ ਉਹ ਜਿਹੜਾ ਉਹ ਧੂਤ ਹੈ ਨਾ ਉਹ ਜਿਹੜਾ ਅਵਧੂਤ ਸਿਵਪੁਰ ਚੜੈ। ਸਿਵਪੁਰੀ ਦੇ ਅੰਦਰ ਕੈਲਾਸ਼ਪੁਰੀ ਦੇ ਅੰਦਰ ਭਾਵ ਦਸਮ ਦਵਾਰ ਦੇ ਅੰਦਰ ਉਹ ਆਪਣੇ ਆਪ ਨੂੰ ਅਸਥਿਤ ਕਰ ਲੈਂਦਾ ਹੈ।
ਬੋਲੇ ਗੋਰਖ ਸਤ ਸਰੂਪ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਣੇ ਕੀਤੇ ਭਾਈ ਗੋਰਖ ਨਾਥ ਉਹ ਪਰਮ ਪਰਮੇਸ਼ਰ ਵਾਹਿਗੁਰੂ ਜੀ ਉਹਨਾਂ ਦਾ ਸਤ ਸਰੂਪ
ਪਰਮ ਤੰਤ ਮਹਿਰੇਖ ਨ ਰੂਪ।
ਕਹਿੰਦੇ ਉਸ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਕੋਈ ਸਵਰੂਪ ਹੈ ਔਰ ਨਾ ਕੋਈ ਰੇਖ ਹੈ।
ਮਹੱਲਾ ਪਹਿਲਾ ਸੋ ਉਦਾਸੀ ਜੇ ਪਾਲੇ ਉਦਾਸ।
ਉੱਥੇ ਫਿਰ ਗੋਪੀ ਚੰਦ ਜਿਹੜਾ ਬੈਠਾ ਸੀ ਨਾ ਉਹਨੇ ਬੇਨਤੀ ਕੀਤੀ, ਕਹਿੰਦਾ ਜੀ ਉਦਾਸੀਆਂ ਦੀ ਬਾਬਤ ਵੀ ਕੁਝ ਦੱਸ ਦਿਓ, ਉਪਦੇਸ਼ ਬਖਸ਼ਿਸ਼ ਕਰ ਦਿਓ। ਗੁਰੂ ਨਾਨਕ ਸਾਹਿਬ ਜੀ ਨੇ ਫਿਰ ਬਚਨ ਆਖਣੇ ਕੀਤੇ, ਕਹਿੰਦੇ ਭਾਈ ਸੋ ਉਦਾਸੀ, ਕਹਿੰਦੇ ਉਹ ਉਦਾਸੀ ਹੈ ਜੇ ਪਾਲੇ ਉਦਾਸ, ਕਹਿੰਦੇ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਹੋਇਆ ਨਾ ਸੰਸਾਰ ਤੋਂ ਉਪਰਾਮ ਹੋ ਜਾਏ, ਸੰਸਾਰ ਵਾਲੇ ਪਾਸੇ ਤੋਂ ਉਪਰਾਮਤਾ ਧਾਰਨ ਕਰੇ।
ਅਰਦ ਉਰਦ ਕਰੇ ਨਿਰੰਜਨ ਵਾਸ।
ਅਰਦ ਉਰਦ ਭਾਵ ਅੱਧ ਔਰ ਪੂਰਨ ਰੂਪ ਦੇ ਵਿੱਚ ਨਿਰੰਜਨ ਦਾ ਵਾਸ, ਨਿਰੰਜਨ ਦਾ ਅਰਥ ਹੁੰਦਾ ਮਾਇਆ ਦੀ ਕਾਲਖ ਤੋਂ ਰਹਿਤ, ਵਾਸ ਭਾਵ ਪਰਮੇਸ਼ਰ ਵਾਹਿਗੁਰੂ ਜੀ ਦਾ ਵਾਸਾ ਕਰ ਲਵੇ।
ਚੰਦ ਸੂਰਜ ਕੀ ਪਾਏ ਗੰਡ।
ਹੁਣ ਜਿਹੜਾ ਚੰਦਰਮਾ ਹੈ ਉਹ ਸਾਧ ਸੰਗਤ ਠੰਡਕ ਦਾ ਪ੍ਰਤੀਕ ਹੈ ਤੇ ਸੂਰਜ ਤਪਸ਼ ਦਾ ਪ੍ਰਤੀਕ ਹੈ। ਕਹਿੰਦੇ ਵੀ ਇਸੇ ਤਰ੍ਹਾਂ ਨਾ ਉਹ ਜਿਹੜਾ ਹੈ ਉਦਾਸੀ ਹੈ ਉਹ ਸੰਸਾਰ ਦੇ ਵਿੱਚ ਨਾ ਦੋਹੋਂ ਅਵਸਥਾ ਤੇ ਜੋ ਮੁਕਤਾ, ਦੋਨਾਂ ਅਵਸਥਾਵਾਂ ਤੋਂ ਭਾਵ ਇਸ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਚੰਦਰਮਾ ਔਰ ਸੂਰਜ ਉਹਦੇ ਅੰਦਰ ਸ਼ਾਂਤੀ ਟਿਕਾ ਵੀ ਹੋਏ ਔਰ ਉਹਦੇ ਅੰਦਰ ਸੂਰਜ ਦੀ ਨਿਆਈ, ਸੂਰਜ ਦੇ ਪ੍ਰਕਾਸ਼ ਦੀ ਨਿਆਈ, ਗਿਆਨ ਵੀ ਹੋਏ। ਚੰਦ ਸੂਰਜ ਕੀ ਪਾਏ ਗੰਢ, ਕਹਿੰਦੇ ਉਹ ਉਸ ਗਿਆਨ ਰੂਪੀ ਗੰਢ ਨੂੰ ਪਾਉਣਾ ਕਰੇ।
ਇਸ ਉਦਾਸੀ ਕਾ ਪੜੇ ਨਾ ਕੰਧ।
ਕਹਿੰਦੇ ਫਿਰ ਉਹ ਜਿਹੜਾ ਉਦਾਸੀ ਹੈ ਨਾ ਜਿਹਨੇ ਇਸ ਰੂਪ ਦੇ ਵਿੱਚ ਆਪਣੇ ਜੀਵਨ ਨੂੰ ਢਾਲਣਾ ਕੀਤਾ ਉਹ ਸੰਸਾਰ ਦੇ ਮਾਇਕੀ ਝਮੇਲਿਆਂ ਰੂਪੀ ਕੰਧ ਦੇ ਅੰਦਰ ਪੈਣਾ ਨਹੀਂ ਕਰਦਾ।
ਬੋਲੇ ਗੋਪੀ ਚੰਦ ਸਤ ਸਰੂਪ।
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਣੇ ਕੀਤੇ, ਕਹਿੰਦੇ ਭਾਈ ਗੋਪੀ ਚੰਦ ਅਸਲ ਸਤ ਸਰੂਪ ਉਹ ਹੈ
ਪਰਮ ਤੰਤ ਮਹਿਰੇਖ ਨ ਰੂਪ।
ਕਹਿੰਦੇ ਉਹ ਪਰਮ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਜੀ ਦਾ ਸਵਰੂਪ ਭਾਵ ਨਾ ਤਾਂ ਉਹਦਾ ਕੋਈ ਰੂਪ ਹੈ ਔਰ ਨਾ ਹੀ ਕੋਈ ਰੇਖ ਹੈ।
ਮਹੱਲਾ ਪਹਿਲਾ ਸੋ ਪਾਖੰਡੀ ਜੇ ਕਾਇਆ ਪਖਾਲੇ।
ਉੱਥੇ ਫਿਰ ਚਰਪਟ ਨਾਥ ਨੇ ਬੇਨਤੀ ਕੀਤੀ, ਕਹਿੰਦਾ ਜੀ ਕੁਝ ਸਾਡੇ ਬਾਰੇ ਵੀ ਦੱਸ ਦਿਓ, ਕਿਉਂਕਿ ਜੋਗੀਆਂ ਦੇ ਵਿੱਚ ਨਾ ਇੱਕ ਪਾਪਖੰਡੀ, ਪਾਪਖੰਡ ਰੂਪੀ ਇਹਨਾਂ ਦਾ ਇੱਕ ਫਿਰਕਾ ਹੈ, ਉਹਨੇ ਫਿਰ ਉਹਦੀ ਗੱਲ ਕੀਤੀ ਤੇ ਸਤਿਗੁਰੂ ਜੀ ਕਹਿੰਦੇ ਨਾ, ਕਹਿੰਦੇ ਭਾਈ ਸੋ ਪਾਖੰਡੀ, ਕਹਿੰਦੇ ਉਹ ਪਖੰਡੀ ਹੈ ਜੇ ਕਾਇਆ ਪਖਾਲੇ, ਕਹਿੰਦੇ ਜਿਹੜੇ ਆਪਣੀ ਕਾਇਆ ਨੂੰ ਆਪਣੇ ਸਰੀਰ ਨੂੰ ਅੰਦਰ ਜਿਹੜੀ ਮਾਇਆ ਰੂਪੀ ਮੈਲ ਲੱਗੀ ਹੋਈ ਆ ਉਹਨੂੰ ਪਖਾਲੇ ਭਾਵ ਉਹਨੂੰ ਧੋਣਾ ਕਰੇ।
ਕਾਇਆ ਕੀ ਅਗਨ ਬ੍ਰਹਮ ਪਰ ਜਾਲੇ।
ਕਹਿੰਦੇ ਇਸ ਕਾਇਆ ਦੀ ਜਿਹੜੀ ਅਗਨੀ ਹੈ ਉਹਨੂੰ ਬ੍ਰਹਮ ਦੇ ਆਲੇ ਦੇ ਉੱਤੇ ਰੱਖ ਕਰਕੇ ਜਾਲਣਾ ਕਰੇ।
ਸੁਪਨਾ ਬਿੰਦ ਨਾ ਦੇਈ ਝਰਨਾ।
ਕਹਿੰਦੇ ਵੀ ਜਿਹੜਾ ਸੁਪਨੇ ਦੇ ਵਿੱਚ ਵੀ ਵਿਕਾਰ ਨਾ ਭੋਗੇ, ਸੁਪਨੇ ਦੇ ਵਿੱਚ ਵੀ ਉਹਦਾ ਵੀਰਜ ਨਾ ਨਿਕਲੇ ਭਾਵ ਸੁਪਨੇ ਦੇ ਵਿੱਚ ਵੀ ਉਹ ਕਿਸੇ ਰੂਪ ਦੇ ਵਿੱਚ ਵਿਕਾਰੀ ਨਾ ਹੋਵੇ।
ਇਸ ਪਾਖੰਡੀ ਜਰਾ ਨਾ ਮਰਨਾ।
ਕਹਿੰਦੇ ਨਾ ਤਾਂ ਉਹਨੂੰ ਜਰਾ, ਜਰਾ ਦਾ ਅਰਥ ਹੁੰਦਾ ਬੁਢੇਪਾ, ਮਰਨਾ ਦਾ ਅਰਥ ਮੌਤ, ਕਹਿੰਦੇ ਉਹਨੂੰ ਬੁਢੇਪਾ ਔਰ ਮੌਤ ਨਹੀਂ ਪਹੁੰਦੀ।
ਬੋਲੇ ਚਰਪਟ ਸਤ ਸਰੂਪ।
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਣੇ ਕੀਤੇ, ਕਹਿੰਦੇ ਚਰਪਟ ਨਾਥ ਉਹ ਪਰਮੇਸ਼ਰ ਵਾਹਿਗੁਰੂ ਜੀ ਜਿਹੜਾ ਸਤ ਦਾ ਸਵਰੂਪ ਹੈ
ਪਰਮ ਤੰਤ ਮਹਿਰੇਖ ਨ ਰੂਪ।
ਕਹਿੰਦੇ ਨਾ ਤਾਂ ਉਸ ਪਰਮ ਤੰਤ ਦਾ ਕੋਈ ਰੂਪ ਹੈ ਔਰ ਨਾ ਹੀ ਕੋਈ ਰੇਖ ਹੈ।
ਮਹੱਲਾ ਪਹਿਲਾ ਸੋ ਬੈਰਾਗੀ ਜੇ ਉਲਟੇ ਬ੍ਰਹਮ।
ਹੁਣ ਉਸ ਸਮੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਹਜ਼ੂਰ ਜੋਗੀ ਭਰਤਰ ਨਾਥ ਨੇ ਬੇਨਤੀ ਕਰਤੀ, ਕਹਿੰਦਾ ਜੀ ਕੁਝ ਬੈਰਾਗੀਆਂ ਦਾ ਵੀ ਦੱਸ ਦਿਓ। ਮਹਾਰਾਜ ਕਹਿੰਦੇ ਅਸਲ ਬੈਰਾਗੀ ਉਹ ਹੈ ਜੋ ਉਲਟੇ ਬ੍ਰਹਮ, ਆਪਣੇ ਮਨ ਨੂੰ ਬ੍ਰਹਮ ਵਾਲੇ ਪਾਸੇ ਨੂੰ ਉਲਟਾ ਲਵੇ।
ਗਗਨ ਮੰਡਲ ਮਹਿਰੋਪੈ ਥੰਮ।
ਕਹਿੰਦੇ ਇਸ ਸੰਸਾਰ ਦੇ ਅੰਦਰ ਗਗਨ ਮੰਡਲ ਦੇ ਅੰਦਰ ਵਿਚਰਦਿਆਂ ਹੋਇਆਂ ਰੋਪੈ ਥੰਮ, ਥੰਮ ਲਾ ਕਰਕੇ ਆਪਣੇ ਮਨ ਨੂੰ ਵਿਕਾਰਾਂ ਵਾਲੇ ਪਾਸੇ ਜਾਣ ਤੋਂ ਰੋਕ ਨਾ ਕਰੇ।
ਰਹਿ ਨਿਸ ਅੰਤਰ ਰਹਿ ਧਿਆਨ,
ਰਾਤ ਦਿਨ ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਧਿਆਨ ਲਗਾ ਕੇ ਰੱਖਣਾ ਕਰੇ।
ਬੈਰਾਗੀ ਸੱਤ ਸਮਾਨ,
ਉਹ ਅਸਲ ਬੈਰਾਗੀ ਹੈ ਔਰ ਫਿਰ ਸੱਤ ਦੇ ਸਮਾਨ ਉਹ ਹੋ ਜਾਂਦਾ, ਭਾਵ ਪਰਮੇਸ਼ਰ ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਹੈ।
ਬੋਲੇ ਭਰਥਰ ਸਤ ਸਰੂਪ,
ਮਹਾਰਾਜ ਕਹਿਣ ਲੱਗੇ ਭਰਥਰ ਨਾਥ ਉਹ ਸਤ ਪਰਮੇਸ਼ਰ ਵਾਹਿਗੁਰੂ ਜੀ ਦਾ ਪਵਿੱਤਰ ਸਰੂਪ।
ਪਰਮ ਤੰਤ ਮਹਰੇਖ ਨਾ ਰੂਪ,
ਕਹਿੰਦੇ ਉਸ ਪਰਮ ਤੰਤ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਦਰ ਨਾ ਉਹਨਾਂ ਦਾ ਕੋਈ ਰੂਪ ਹੈ ਔਰ ਨਾ ਕੋਈ ਰੇਖ ਹੈ।
ਮਹਲਾ ਪਹਿਲਾ, ਕਿਉਂ ਮਰੈ ਮੰਦਾ ਕਿਉਂ ਜੀਵੈ ਜੁਗਤ।
ਇੱਥੇ ਸਤਿਗੁਰੂ ਜੀ ਨੇ ਨਾ ਆਪ ਸਵਾਲ ਕੀਤੇ ਨੇ, ਆਪ ਉਹ ਸਵਾਲ ਕਰਦੇ ਨੇ, ਕਹਿੰਦੇ ਕਿਉਂ ਮਰੈ ਮੰਦਾ, ਕਹਿੰਦੇ ਕਿਵੇਂ ਅੰਦਰੋਂ ਜਿਹੜੀ ਮੰਦ ਭਾਵਨਾ ਬਣੀ ਹੋਈ ਹੈ ਕਿਵੇਂ ਖਤਮ ਹੋਵੇ, ਕਿਉਂ ਜੀਵੈ ਜੁਗਤ, ਕਿਸ ਜੀਵਨ ਕਿਸ ਰੂਪ ਦੇ ਅੰਦਰ ਜਿਹੜੀ ਸੁਚੱਜੀ ਜੀਵਨ ਦੀ ਜੁਗਤ ਹੈ ਉਹਦੇ ਧਾਰਨੀ ਹੋਇਆ ਜਾ ਸਕਦਾ ਹੈ।
ਕੰਨ ਪੜਾਏ ਕਿਆ ਖਾਜੈ ਭੁਗਤ,
ਕਹਿੰਦੇ ਵੀ ਕੰਨਾਂ ਨੂੰ ਪੜਾ ਕਰਕੇ, ਕਿਉਂਕਿ ਜੋਗੀਆਂ ਦੇ ਅੰਦਰ ਉਹਨਾਂ ਦਾ ਮੁੱਢਲਾ ਜਿਹੜਾ ਕਰਮੀ ਇਹ ਹੁੰਦਾ ਵੀ ਕੰਨਾਂ ਨੂੰ ਪਾੜ ਕਰਕੇ, ਕੰਨ ਪਾਟੇ ਜੋਗੀ ਇਸੇ ਕਰਕੇ ਉਹਨਾਂ ਨੂੰ ਆਖਿਆ ਜਾਂਦਾ, ਉਹਦੇ ਵਿੱਚ ਮੁਦਰਾਂ ਪਾ ਦਿੱਤੀਆਂ ਜਾਂਦੀਆਂ ਨੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਆਖਣੇ ਕੀਤੇ, ਕਹਿਣ ਲੱਗੇ ਕੰਨ ਪੜਾਏ, ਕਹਿੰਦੇ ਕੰਨਾਂ ਨੂੰ ਪੜਾ ਕਰਕੇ ਕਿਆ ਖਾਜੈ ਭੁਗਤ, ਕਹਿੰਦੇ ਜਿਹੜੀ ਉਹ ਭੁਗਤ ਜਿਹੜੀ ਉਹ ਖਾਣੀ ਕਰਦੇ ਨੇ, ਭਾਵ ਜਿਹੜੀ ਉਹ ਚੂਰਮਾ ਜਿਹਾ ਬਣਾਉਂਦੇ ਨੇ ਉਹ ਚੂਰੀ ਖਾਂਦੇ ਨੇ, ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹ ਕਿਹੋ ਜਿਹੀ ਚੂਰੀ, ਕਿਆ ਖਾਜੈ, ਭਾਵ ਕਿਹੋ ਜੀ ਉਹ ਜਿਹੜਾ ਚੂਰਮਾ ਹੈ ਚੂਰੀ ਹੈ ਉਹ ਖਾਦੀ ਜਾਏ।
ਆਸਤ ਨਾਸਤ ਏਕੋ ਨਾਓ,
ਆਸਤ ਨਾਸਤ ਏਕੋ ਨਾਓ, ਕਹਿੰਦੇ ਇੱਕੋ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਹੈ, ਜਗਤ ਦੀ ਹੋਂਦ ਦੇ ਅੰਦਰ ਵੀ ਔਰ ਜਦੋਂ ਜਗਤ ਦੀ ਅਣਹੋਂਦ ਸੀ, ਜਦੋਂ ਜਗਤ ਹੈ ਸੀ ਉਦੋਂ ਵੀ ਪਰਮੇਸ਼ਰ ਦਾ ਨਾਮ ਸੀ ਔਰ ਜਦੋਂ ਜਗਤ ਨਹੀਂ ਸੀ ਉਦੋਂ ਵੀ ਏਕੋ ਨਾਉ ਇੱਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਸੀ।
ਕੌਣ ਸੋ ਅੱਖਰ ਜਿਤ ਰਹਿ ਹਿਆਓ,
ਕਹਿੰਦੇ ਕਿਹੋ ਜਿਹਾ ਅੱਖਰ ਆਪਣੇ ਜੀਵਨ ਦੇ ਅੰਦਰ ਦ੍ਰਿੜ ਕਰੀਏ ਜਿਸ ਕਰਕੇ ਜਿਹੜਾ ਹਿਰਦਾ ਉਹ ਪਰਮੇਸ਼ਰ ਦੇ ਚਰਨਾਂ ਵਿੱਚ ਭਿੱਜਿਆ ਰਹੇ।
ਰੂਪ ਛਾਵ ਜੇ ਸਮ ਕਰ ਸਹਿ,
ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਭਾਵਾਂ ਵਿਕਾਰਾਂ ਦੀ ਧੁੱਪ ਜਾਂ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਮ ਰੂਪੀ ਛਾਂ, ਇਹਨਾਂ ਦੋਨਾਂ ਅਵਸਥਾਵਾਂ ਦੇ ਵਿੱਚ ਜਾਂ ਦੁੱਖ ਔਰ ਸੁੱਖ ਆਖ ਲਈਏ, ਇਹਨਾਂ ਦੋਨਾਂ ਅਵਸਥਾਵਾਂ ਦੇ ਵਿੱਚ ਇੱਕ ਸਮਾਨ ਕਰਕੇ ਜੀਵ ਰਹਿਣਾ ਕਰੇ।
ਨਾਨਕ ਆਖੈ ਗੁਰ ਕੋ ਕਹੈ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬਚਨ ਆਖਦੇ ਨੇ, ਕਹਿੰਦੇ ਵੀ ਫਿਰ ਉਸ ਅਵਸਥਾ ਦੇ ਅੰਦਰ ਜੁੜਿਆ ਹੋਇਆ ਇਰਦਾ ਗੁਰ ਕੋ ਕਹੈ, ਉਹ ਅਵਸਥਾ ਫਿਰ ਗੁਰੂ ਦੀ ਕਿਰਪਾ, ਗੁਰੂ ਆਖ ਕਰਕੇ ਆਪਣੇ ਸਿੱਖ ਨੂੰ ਸਮਝਾਉਣ ਹੀ ਕਰਦਾ ਹੈ।
ਛੇ ਵਰਤਾਰੇ ਵਰਤਹਿ ਪੂਤ,
ਕਹਿੰਦੇ ਵੀ ਜਿਹੜੇ ਛੇ ਵਰਤਾਰੇ ਵਰਤਹਿ ਪੂਤ, ਜਿਹੜੇ ਇਹਨਾਂ ਦੇ ਛੇ ਵੱਖਰੋ ਵੱਖਰੇ ਵਰਨ ਬਣੇ ਹੋਏ ਨੇ ਜੋਗੀਆਂ ਦੇ, ਉਹਨਾਂ ਦੇ ਅੰਦਰ ਇਸੇ ਰੂਪ ਦੇ ਅੰਦਰ ਉਹ ਵਰਤਾਰਾ ਵਰਤਾਉਂਦੇ ਹਨ।
ਨਾ ਸੰਸਾਰੀ ਨਾ ਉਹ ਧੂਤ,
ਪਰ ਕਹਿੰਦੇ ਜਦੋਂ ਉਹ ਕੇਵਲ ਉਸੇ ਪ੍ਰਪੰਚ ਤੱਕ ਸੀਮਤ ਹੋ ਜਾਂਦੇ ਨੇ, ਨਾ ਉਹ ਸੰਸਾਰੀ ਨੇ ਔਰ ਨਾ ਉਹ ਧੂਤ, ਭਾਵ ਨਾ ਸੰਸਾਰ ਤੋਂ ਨਿਰਲੇਪ ਹਨ।
ਨਿਰੰਕਾਰ ਜੋ ਰਹਿ ਸਮਾਏ,
ਜਿਹੜਾ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਦਰ ਲੀਨ ਰਹਿੰਦਾ ਹੈ,
ਕਾਹੇ ਭਿਖਿਆ ਮੰਗਣ ਜਾਏ।
ਨਿਰੰਕਾਰ ਦੇ ਅੰਦਰ ਜੁੜਿਆ ਹੋਇਆ ਹਿਰਦਾ ਇਸ ਸੰਸਾਰ ਦੀ ਭਿਖਿਆ ਤੋਂ ਉੱਚੀਆਂ ਉੱਠ ਜਾਂਦਾ ਹੈ, ਫਿਰ ਸਾਧ ਸੰਗਤ ਉਹ ਅੰਦਰ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਜੁੜ ਜਾਂਦਾ ਹੈ, ਫਿਰ ਉਹ ਪਰਮੇਸ਼ਰ ਜੀਆਂ ਦੇ ਚਰਨਾਂ ਦੇ ਵਿੱਚ ਉਦਾਤ ਨਾਮ ਦੀ ਮੰਗਣੀ ਕਰਦਾ ਹੈ।
ਪੌੜੀ ਹਰ ਮੰਦਰ ਸੋਈ ਆਖੀਐ ਜਿੱਥੋਂ ਹਰ ਜਾਤਾ,
ਕਹਿੰਦੇ ਹਰੀ ਦਾ ਮੰਦਰ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦਾ ਸੋਹਣਾ ਮੰਦਰ ਸੋਈ ਆਖੀਐ ਉਹਨੂੰ ਆਖਿਆ ਜਾਂਦਾ ਜਿੱਥੇ ਜਾ ਕਰਕੇ ਨਾ, ਜਿੱਥੋਂ ਹਰ ਜਾਤਾ, ਜਿੱਥੇ ਜਾ ਕੇ ਹਰੀ ਨੂੰ ਜਾਣਿਆ ਜਾਏ, ਜਿੱਥੇ ਜਾ ਕਰਕੇ ਹਰੀ ਦੀ ਬਾਬਤ ਗਿਆਨ ਦੀ ਪ੍ਰਾਪਤੀ ਹੋਵੇ, ਉਹ ਅਸਲ ਹਰੀ ਦਾ ਮੰਦਰ ਹੈ।
ਮਾਨਸ ਦੇਹ ਗੁਰ ਬਚਨੀ ਪਾਇਆ, ਸਭ ਆਤਮ ਰਾਮ ਪਛਾਤਾ।
ਕਹਿੰਦੇ ਵੀ ਮਨੁੱਖਾ ਦੇਹ ਦੀ ਪ੍ਰਾਪਤੀ ਕਰਕੇ ਗੁਰੂ ਦੇ ਬਚਨਾਂ ਦੇ ਰਾਹੀਂ ਅਸਲ ਆਤਮ ਰਾਮ ਪਛਾਤਾ, ਉਹ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦੀ ਪਛਾਣ ਹੁੰਦੀ ਹੈ।
ਬਾਹਰ ਮੂਲ ਨਾ ਖੋਜੀਐ ਕਰ ਮਾਹੇ ਵਿਦਾਤਾ।
ਕਹਿੰਦੇ ਬਾਹਰ ਲੱਭਣ ਦੀ ਲੋੜ ਨਹੀਂ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੀਪਾ ਤੋਹੀ ਸੰਗ ਸਮਾਈ। ਭਗਤ ਫਰੀਦ ਜੀ ਬਚਨ ਆਖਦੇ ਨੇ ਨਾ, ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜਾ ਹੈ, ਵਸੀ ਰੱਬ ਹਿਆਲੀ ਹੈ ਜੰਗਲ ਕਿਆ ਟੁੰਡੇ। ਕਹਿੰਦੇ ਬਾਹਰ ਤੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਬਾਹਰ ਮੂਲ ਨਾ ਖੋਜੀਏ ਘਰ ਮਾਹੇ ਵਿਧਾਤਾ। ਕਹਿੰਦੇ ਉਹ ਪਰਮੇਸ਼ਰ ਵਾਹਿਗੁਰੂ ਤਾਂ ਤੇਰੇ ਹਿਰਦੇ ਰੂਪੀ ਘਰ ਦੇ ਅੰਦਰ ਹੀ ਸੁਭਾਏ ਮਾਨ ਹੈ।
ਮਨ ਮੁਖ ਹਰ ਮੰਦਰ ਕੀ ਸਾਰ ਨ ਜਾਣਨੀ, ਤਿੰਨੀ ਜਨਮ ਗਵਾਤਾ।
ਜਿਹੜੇ ਮਨ ਮੁਖ ਨੇ ਮਨ ਦੇ ਪਿੱਛੇ ਲੱਗ ਕੇ ਕਰਮ ਕਰਨ ਵਾਲੇ, ਉਹ ਹਰੀ ਦੇ ਮੰਦਰ ਦੀ ਸਾਰ ਨੂੰ ਨਹੀਂ ਜਾਣਦੇ, ਉਹ ਆਪਣੇ ਜਨਮ ਨੂੰ ਸੰਸਾਰ ਦੇ ਅੰਦਰ ਇਹ ਜੱਗ ਮਿੱਠਾ ਸੰਸਾਰ ਦੇ ਪਦਾਰਥਾਂ ਵਿੱਚ ਖਚਤ ਹੋ ਕਰਕੇ ਅਜਾਈ ਬਤੀਤ ਕਰਕੇ ਗਵਾ ਦਿੰਦੇ ਹਨ।
ਸਭ ਮੈਂ ਇੱਕ ਵਰਤਦਾ ਗੁਰ ਸਬਦੀ ਪਾਇਆ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ।
ਸਭ ਮੈਂ ਇੱਕ ਵਰਤਦਾ, ਸਾਰਿਆਂ ਦੇ ਅੰਦਰ ਇੱਕ ਪਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਦਾ ਵਰਤਾਰਾ ਵਰਤਦਾ ਪਿਆ। ਤੇ ਪ੍ਰਾਪਤੀ ਕਿਵੇਂ ਹੁੰਦੀ ਹੈ? ਗੁਰ ਸ਼ਬਦੀ ਪਾਇਆ ਜਾਈ, ਗੁਰੂ ਦੇ ਪਵਿੱਤਰ ਸ਼ਬਦ ਦੇ ਦੁਆਰਾ ਫਿਰ ਉਹਦੀ ਪ੍ਰਾਪਤੀ ਹੁੰਦੀ ਹੈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵੀ ਹੇ ਪਰਬ੍ਰਹਮ ਪਰਮੇਸ਼ਰ ਵਾਹਿਗੁਰੂ ਜੀ ਤੁਸੀਂ ਵਾਹ ਹੋ, ਤੁਹਾਡੀ ਜਿਹੜੀ ਵਡਿਆਈ ਹੈ ਉਹ ਵੀ ਸੱਚੀ ਹੈ। ਇਹ ਜਿਹੜੀ ਪੰਗਤੀ ਹੈ ਨਾ ਜੀ, ਇਹ ਹਰ ਇੱਕ ਪੌੜੀ ਦੀ ਸਮਾਪਤੀ ਦੇ ਉੱਤੇ ਪੜ੍ਹਨੀ ਹੈ। ਸੰਤ ਗਿਆਨੀ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਨੇ ਵੀ ਸਪਸ਼ਟ ਰੂਪ ਦੇ ਵਿੱਚ ਇਹ ਬਾਤ ਆਖਣੀ ਕੀਤੀ ਹੈ ਵੀ ਜਦੋਂ ਇਸ ਵਾਰ ਦੇ ਅੰਦਰ, ਬਾਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਨੇ 21 ਵਾਰਾਂ ਦੇ ਵਿੱਚ ਕਿਤੇ ਕਿਸੇ ਵਾਰ ਦੇ ਵਿੱਚ ਰਹਾਉ ਪਦ ਦੀ ਵਰਤੋਂ ਨਹੀਂ ਹੋਈ, ਪਰ ਇਸ ਵਾਰ ਦੇ ਅੰਦਰ ਹੋਈ ਹੈ। ਆਰੰਭ ਦੇ ਵਿੱਚ ਜਿਹੜੀ ਜਦੋਂ ਪਹਿਲੀ ਵਾਰਾਂ ਪੌੜੀ ਆਉਂਦੀ ਹੈ ਨਾ, ਉੱਥੇ ਵਾਹ ਵਾਹ ਸੱਚੇ ਪਾਤਸ਼ਾਹ, ਉੱਥੇ ਜਦੋਂ ਇਹ ਪੰਕਤੀ ਆਪਾਂ ਪੜਾਂਗੇ ਉਹਦੇ ਨਾਲ ਰਹਾਉ ਲਿਖਿਆ ਆਉਂਦਾ। ਤੇ ਭਾਈ ਕਾਨ ਸਿੰਘ ਨਾਭਾ ਜੀ ਨੇ ਵੀ ਇਹ ਗੱਲ ਆਖਣੀ ਕੀਤੀ ਹੈ। ਸ਼੍ਰੀਮਾਨ 108 ਸੰਤ ਮਹਾਂਪੁਰਖ ਬਾਬਾ ਅਮੀਰ ਸਿੰਘ ਜੀ, ਉਹਨਾਂ ਵੀ ਕਿਰਪਾ ਕੀਤੀ ਹੈ, ਉਹ ਵੀ ਇਹ ਗੱਲ ਕਹਿੰਦੇ ਨੇ ਵੀ ਇਹ ਜਿਹੜੀ ਪੰਕਤੀ ਹੈ ਇਹ ਵਾਰ ਦੀ ਪੌੜੀ ਦੇ ਨਾਲ ਪੜ੍ਹਨੀ ਜ਼ਰੂਰੀ ਹੈ। ਜਿਹੜੇ ਨਹੀਂ ਪੜ੍ਹਦੇ ਉਹ ਗੁਰੂ ਦੇ ਹੁਕਮਾਂ ਤੋਂ ਆਕੀ ਨੇ, ਗੁਰੂ ਦੇ ਪਵਿੱਤਰ ਹੁਕਮਾਂ ਦੀ ਅਵੱਗਿਆ ਕਰਦੇ ਨੇ। ਇਹ ਸਤਿਗੁਰੂ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ, ਮੈਂ ਜਿਹੜੀ ਬੇਨਤੀ ਅਖੀਰ ਵਿੱਚ ਤੁਹਾਡੇ ਚਰਨਾਂ ਵਿੱਚ ਕਰਨੀ ਹੈ, ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਤਿਨ੍ਹਾਂ ਦੇ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਜੀ, ਬਾਬਾ ਜੁਝਾਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਬਾਬਾ ਜੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਔਰ ਪੂਜਨੀਕ ਮਾਤਾ ਜੀ ਮਾਤਾ ਗੁਜਰ ਕੌਰ ਜੀ, ਤਿਨ੍ਹਾਂ ਦਾ ਜਿਹੜਾ ਸ਼ਹੀਦੀ ਦਿਹਾੜਾ ਉਹ ਅਗਲੇਰੇ ਦਿਨਾਂ ਵਿੱਚ ਆਉਣਾ ਹੈ। ਇਹਦੋਂ ਇਲਾਵਾ ਗੁਰੂ ਦੇ ਬਹੁਤਾਤ ਪਿਆਰੇ ਜਿਹੜੇ ਸਿੰਘ ਨੇ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਨੇ, ਪਰ ਸਤਿਗੁਰੂ ਨੇ ਨਾ ਕਿਤੇ ਰੱਬ ਨੂੰ ਕੋਈ ਉਲਾਂਭਾ ਨਹੀਂ ਜੇ ਦਿੱਤਾ, ਉਹਦੀ ਰਜ਼ਾ ਵਿੱਚ ਰਹੇ। ਅਤੇ ਸਾਧ ਸੰਗਤ, ਇਹ ਜਿਹੜੀਆਂ ਸ਼ਹਾਦਤਾਂ ਨੇ ਨਾ, ਇਹ ਸ਼ਹਾਦਤਾਂ ਅਸਲ ਦੇ ਵਿੱਚ ਕੌਮ ਦੀ ਜਿੰਦ ਜਾਨ ਨੇ। ਅੱਜ ਵੀ ਜਦੋਂ ਸਿੱਖ ਨੌਜਵਾਨੀ ਜਾਂ ਸਾਡੇ ਇਸ ਸਿੱਖ ਕੌਮ ਦੇ ਉੱਪਰ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਦੁਬਿਧਾ ਆਉਂਦੀ ਹੈ ਤੇ ਸਰਹੰਦ ਦੀ ਧਰਤੀ ਸੱਚ ਝੂਠ ਦਾ ਨਿਤਾਰਾ ਕਰਦੀ ਹੈ। ਤੇ ਮੇਰੀ ਬੇਨਤੀ ਹੈ ਵੀ ਤੁਸੀਂ ਕੋਸ਼ਿਸ਼ ਕਰਿਆ ਕਰੋ, ਸ਼ਾਮ ਦੇ ਸਮੇਂ ਸਾਰਾ ਪਰਿਵਾਰ ਇਕੱਠਾ ਬੈਠੋ, ਘੱਟੋ ਘੱਟ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀਆਂ ਬਾਤਾਂ ਆਪਣੇ ਘਰਾਂ ਦੇ ਵਿੱਚ ਪਰਿਵਾਰਾਂ ਵਿੱਚ ਜ਼ਰੂਰ ਕਰਿਆ ਕਰੋ। ਫਿਰ ਸਤਿਗੁਰੂ ਜੀ ਦੀ ਕਿਰਪਾ ਨਾਲ ਉਹ ਤੁਹਾਡੇ ਜੀਵਨ ਦੇ ਅੰਦਰ ਵਰਤੇਗੀ। ਨਾਲ ਮੇਰੀ ਬੇਨਤੀ ਵੀ ਇਹ ਸਵੇਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਾਨਯੋਗ ਪ੍ਰਧਾਨ ਜੀ ਵੱਲੋਂ ਔਰ ਸਮੁੱਚੀ ਹੀ ਮੈਂਬਰ ਸਾਹਿਬਾਨਾਂ ਵੱਲੋਂ ਸਤਿਗੁਰੂ ਜੀ ਦੇ ਵੱਡੇ ਤਰਸ ਸਦਕਾ ਉਪਰਾਲਾ ਕੀਤਾ ਗਿਆ। ਸ਼ਹੀਦੀ ਪੰਦਰਵਾੜੇ ਦੇ ਰੂਪ ਵਿੱਚ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ, ਜਿਹੜੀ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਹੈ ਜੀ, ਸਭ ਤੋਂ ਮਹਿੰਗਾ ਸਥਾਨ, ਜਿੱਥੇ ਦੀਵਾਨ ਟੋਡਰਮੱਲ ਨੇ ਨਾ ਮੋਹਰਾਂ ਖੜੀਆਂ ਕਰਕੇ ਸੰਸਕਾਰ ਦੇ ਲਈ ਜ਼ਮੀਨ ਖਰੀਦੀ, ਉਸ ਧਰਤੀ ਦੇ ਉੱਪਰ ਵੱਡਾ ਉਪਰਾਲਾ ਕੀਤਾ ਗਿਆ। ਸ਼ਹੀਦੀ ਪੰਦਰਵਾੜੇ ਦੇ ਰੂਪ ਵਿੱਚ ਸਮਾਗਮ ਚੱਲ ਰਹੇ ਹਨ। ਬੋਧੀ ਸੰਗਰਾਂਦ ਤੋਂ ਆਰੰਭਤਾ ਹੋਈ ਹੈ ਔਰ 30 ਤਰੀਕ ਤੱਕ ਉਹ ਸਮਾਗਮ ਚੱਲਣੇ ਨੇ, ਜਿਨ੍ਹਾਂ ਵਿੱਚ ਸੰਤ ਮਹਾਂਪੁਰਖ, ਪੰਥ ਦੇ ਵਿਦਵਾਨ, ਗੁਣੀ ਜਨ ਨੇਤਾ ਪ੍ਰਤੀ ਸੰਗਤਾਂ ਨੂੰ ਅੰਮ੍ਰਿਤ ਵੇਲੇ ਲੜੀਵਾਰ ਗੁਰਸ਼ਬਦ ਦੀ ਵਿਚਾਰ, ਇਤਿਹਾਸ ਦੀ ਵਿਚਾਰ ਸਰਵਣ ਕਰਾਉਂਦੇ ਨੇ, ਸਾਰਾ ਦਿਨ ਦੀਵਾਨ ਸਜਦੇ ਨੇ। ਸੋ ਸਾਰਿਆਂ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਇਹਨਾਂ ਅਸਥਾਨਾਂ ਦੇ ਉੱਪਰ ਹਾਜ਼ਰੀਆਂ ਭਰ ਕੇ ਜੀਵਨ ਸਫਲ ਕਰੋ ਜੀ। ਸਾਰਿਆਂ ਦਾ ਧੰਨਵਾਦ, ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ ਧੰਨਵਾਦ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆਖਰੀ ਪੰਕਤੀਆਂ ਪੜ ਸਤਿਗੁਰੂ ਜੀ ਪਾਸੋਂ ਆਗਿਆ ਪ੍ਰਾਪਤ ਕਰੀਏ।
ਸਭ ਮੈਂ ਇੱਕ ਵਰਤਦਾ ਗੁਰ ਸ਼ਬਦੀ ਪਾਇਆ ਜਾਈ, ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।